speedy.
And now, news takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਨਿਊਜ਼ ਟੇਕ ਅਵੇ ਸੈਗਮੈਂਟ ਚ ਵਾਸੂ ਕੁਮਾਰ ਜੀ ਸਟੂਡੀਓ ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਮੌਸਮ ਦਿਨ ਬੜਾ ਖੂਬਸੂਰਤ ਚੜਿਆ ਅੱਜ।
ਯਾ ਬਹੁਤ, ਅੱਜ ਜਦੋਂ ਸਨਰਾਈਜ਼ ਹੋਇਆ ਇਟ ਵਾਜ਼ ਅ ਬਿਊਟੀਫੁਲ ਹਿਊ ਇਨ ਦ ਸਕਾਈ। ਸੋ ਲਾਲ ਜਿਹੜੀ ਜਿਹਨੂੰ ਕਹਿੰਦੇ ਆਸਮਾਨ ਮੇ ਲਾਲੀ ਮਾਂ, ਵੇਖਣ ਵਾਲੀ, ਬਹੁਤ ਇਟ ਵਾਜ਼ ਬਿਊਟੀਫੁਲ।
ਜੀ ਜੀ ਬਿਲਕੁਲ, ਬੜੀ ਖੂਬਸੂਰਤ ਸਵੇਰ ਦਾ ਆਗਾਜ਼ ਹੋਇਆ। ਅੱਛਾ ਵਾਸੂ ਜੀ, ਇਸ ਤੋਂ ਪਹਿਲਾਂ ਕਿ ਸਿਆਸੀ ਖਬਰਾਂ ਵੱਲ ਜਾਈਏ, ਕਿਉਂਕਿ ਹੁਣ ਇਲੈਕਸ਼ਨ ਕੈਂਪੇਨ ਚੱਲਦੀ ਪਈ ਆ।
ਹਾਂਜੀ,
ਪਹਿਲਾਂ ਕੱਲ ਖਬਰ ਤਾਂ ਚਲੋ ਮੇਰੇ ਖਿਆਲ ਓਵਰ ਦਾ ਵੀਕਐਂਡ ਸਾਹਮਣੇ ਆਈ ਸੀ। ਪਹਿਲਾਂ ਮੈਂ ਕੱਲ ਮੇਰਾ ਜੀ ਨਹੀਂ ਕੀਤਾ ਇਕੱਲੇ ਖਬਰ ਕਰਨ, ਮੈਂ ਵਾਸੂ ਜੀ ਆਣਗੇ, ਵਾਸੂ ਜੀ ਨਾਲ ਡਿਸਕਸ ਕਰਨੀ ਗੱਲ।
ਅੱਛਾ,
ਇੰਡੀਆ ਦੇ ਵਿੱਚ ਜਾਲੀ ਨੋਟ ਵਗੈਰਾ ਫੜੇ ਜਾਂਦੇ ਨੇ ਟਾਈਮ ਟੂ ਟਾਈਮ। ਵਾਸੂ ਜੀ, ਜਾਲੀ ਨੋਟ ਫੜੇ ਗਏ ਤੇ 1.6 ਕਰੋੜ ਜਾਲੀ ਕਰੰਸੀ ਫੜੀ ਗਈ।
ਅੱਛਾ ਜੀ,
ਉਹਦੇ ਉੱਪਰ ਜਿਹੜੀ ਤਸਵੀਰ ਆ ਉਹ ਮਹਾਤਮਾ ਗਾਂਧੀ ਦੀ ਨਹੀਂ ਆ, ਅਨੁਪਮ ਖੇਰ ਦੀ ਫੋਟੋ ਲਈ ਹੋਈ ਹੈ, ਬਾਲੀਵੁੱਡ ਐਕਟਰ। ਤੇ ਕੋਈ ਬੰਦਾ ਅਸਲ ਦੇ ਵਿੱਚ ਇਸ ਮਾਮਲੇ ਦੇ ਵਿੱਚ ਠੱਗਿਆ ਵੀ ਗਿਆ।
2 ਕਿਲੋ ਸੋਨਾ ਖਰੀਦਿਆ ਕਹਿੰਦੇ, 2 ਕਿਲੋ ਸੀ ਦੇ ਨਾਲ।
ਹਾਂ, ਸੋ ਕੋਈ ਮਨੀ ਐਕਸਚੇਂਜ ਵਾਲੀ ਥਾਂ ਸੀ, ਉਹ ਥਾਂ ਮਖਸੂਸ ਕੀਤੀ ਗਈ ਵੀ ਉੱਥੇ ਆਓ, ਉੱਥੇ ਤੁਹਾਨੂੰ ਪੇਮੈਂਟ ਕਰ ਦਿੰਦੇ ਆ। ਤੇ ਜਿਹੜੇ ਪੈਸੇ ਸੀਗੇ ਉਹ ਦੇ ਦਿੱਤੇ ਗਏ, ਜਿਹੜਾ ਨੋਟਾਂ ਦੇ ਬੰਡਲ ਦੇ ਤੇ, ਜਿੱਥੇ ਉਹ ਫੋਟੋ ਹੁੰਦੀ ਆ, ਫੋਟੋ ਦੇ ਉੱਪਰ ਉਹ ਬਣਾ ਉਹ ਲਾਇਆ ਹੋਇਆ ਸੀ, ਰੈਪਰ ਜਿਹਾ ਲਾਇਆ ਸੀ ਜਿਵੇਂ ਗੱਡੀਆਂ ਬਣਾਈਆਂ ਹੁੰਦੀਆਂ ਨੋਟਾਂ ਦੀਆਂ, ਉਹਦੇ ਥੱਲੇ ਫੋਟੋ ਲੁਕੀ ਹੋਈ ਸੀ। ਉਹਨਾਂ ਨੇ ਸੋਚਿਆ ਠੀਕ ਹੈ, ਨੋਟ ਹੈਗੇ ਆ ਗਏ ਆ। ਅੱਛਾ, 3 ਜਣੇ ਆਏ, 3 ਦੇ ਵਿੱਚੋਂ 2 ਜਣੇ ਕਹਿੰਦੇ ਵੀ ਅਸੀਂ 30 ਲੱਖ ਰੁਪਈਆ ਹੋਰ ਲੈ ਕੇ ਆਉਂਦੇ ਹਾਂ, ਉਹ ਸੋਨਾ ਲੈ ਗਏ, ਇੱਕ ਬੰਦਾ ਉੱਥੇ ਖੜਾ ਸੀ। ਜਦੋਂ ਅੱਛਾ ਜਿਹੜਾ ਬੰਦਾ ਆਇਆ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਨਾ ਪੈਸੇ ਗਿਣਨ ਵਾਸਤੇ ਮਸ਼ੀਨ ਵੀ ਲੈ ਕੇ ਆਵਾਂਗੇ,
ਅੱਛਾ,
ਤੇ ਤੁਸੀਂ ਸਾਡੀ ਮਸ਼ੀਨ ਨਾਲ ਪੈਸੇ ਗਿਣੋ, ਛੇਤੀ ਗਿਣ ਹੋ ਜਾਣੇ ਆ। ਤੇ ਉਹ ਜਿਹੜਾ ਬੰਦਾ ਉੱਥੇ ਤੀਜਾ ਖੜਾ, ਉਹਨਾਂ ਨੇ ਵੇਖਿਆ ਵੀ ਦੂਜੇ ਆਏ ਨਹੀਂ, ਕਿ ਚਲੋ ਆਪਾਂ ਨੋਟ ਗਿਣਨੇ ਹੀ ਸ਼ੁਰੂ ਕਰੀਏ। ਉਹ ਜਦੋਂ ਖੋਲਿਆ ਉੱਥੇ ਗਾਂਧੀ ਜੀ ਦੀ ਥਾਂ ਅਨੁਪਮ ਖੇਰ, ਕਹਿੰਦੇ ਇਹ ਤਾਂ ਜਾਲੀ ਨੋਟ ਆ। ਉਹ ਤੀਜੇ ਬੰਦੇ ਨੂੰ ਕਹਿੰਦੇ ਵੀ ਕਿੱਥੇ ਨੇ ਤੇਰੇ ਬੰਦੇ? ਕਹਿੰਦਾ ਮੇਰੇ ਕਿਹੜੇ ਬੰਦੇ, ਮੈਂ ਤਾਂ ਸਿਰਫ ਮਸ਼ੀਨ ਲੈ ਕੇ ਆਇਆ ਸੀ, ਮੈਨੂੰ ਤਾਂ ਮਸ਼ੀਨ ਡਿਲੀਵਰ ਕਰਨ ਨੂੰ ਕਿਹਾ ਸੀ, ਮੈਨੂੰ ਤਾਂ ਪਤਾ ਹੀ ਨਹੀਂ ਉਹ ਕੌਣ ਨੇ। ਵਾਸੂ ਜੀ, 2 ਕਰੋੜ ਰੁਪਏ ਦਾ ਝੂਨਾ, ਕਮਾਲ ਹੈ ਯਾਰ, ਇਹ ਫਿਲਮਾਂ 'ਚ ਹੁੰਦਾ ਇਹੋ ਜਿਹਾ ਕੰਮ।
ਜਿਹੜੇ ਲੋਕ ਇੰਡੀਅਨ ਪੋਲੀਟਿਕਸ ਫੋਲੋ ਕਰਦੇ ਨੇ, ਅਨੁਪਮ ਖੇਰ ਦੀ ਫੋਟੋ ਲੱਗਣੀ ਮਹਾਤਮਾ ਗਾਂਧੀ ਦੀ ਜਗ੍ਹਾ ਤੇ, ਸੋ ਇਹ ਪੋਲੀਟੀਕਲ ਆਰਨੀ ਵੀ ਬਹੁਤ ਜ਼ਬਰਦਸਤ ਆ, ਤੇ ਉਹਨਾਂ ਦੇ ਵਿੱਚ ਸਿਮਿਲੈਰਿਟੀ ਸਿਰਫ ਇੱਕੋ ਹੀ ਹੈ।
ਪਰ ਕਮਾਲ ਹੈ ਯਾਰ, ਅਨਬਿਲੀਵੇਬਲ, ਅਨਬਿਲੀਵੇਬਲ। ਸੋ ਯਾ, ਇਹ ਕੰਮ ਭਾਰਤ ਗੁਜਰਾਤ 'ਚ ਹੋਇਆ ਨਾਲੇ, ਇਹ ਜਿਹੜਾ ਉਹ ਵਿਅਕਤੀ ਵੀ ਸੀਗਾ ਉਹ ਬਿਲੀਅਨ ਟ੍ਰੇਡਰ ਆ, ਇੱਦਾਂ ਕੋਈ ਇੱਦਾਂ ਨਹੀਂ ਆ ਵੀ। ਅੱਛਾ, ਉਹ ਆਪ ਨਹੀਂ ਸੀ ਗਿਆ,
ਅੱਛਾ,
ਜਿਹੜਾ ਬਿਲੀਅਨ ਟ੍ਰੇਡਰ ਆ ਉਹਦੇ ਬੰਦੇ ਹੀ ਸੀਗੇ। ਫਿਰ ਜਿਹੜੀ ਥਾਂ 'ਤੇ ਆ ਸਾਰਾ ਕੰਮ ਹੋਣਾ ਸੀ, ਸੋਨਾ ਡਿਲੀਵਰ ਕਰਕੇ ਅਤੇ ਤੁਸੀਂ ਉਹ ਤੋਂ ਪੈਸੇ ਲੈਣੇ ਸੀ, ਉਹ ਥਰਡ ਪਾਰਟੀ ਕੋਈ ਮਨੀ ਐਕਸਚੇਂਜ ਵਾਲੀ ਥਾਂ ਸੀ, ਉਹਦਾ ਵੀ ਕੋਈ ਗੁਜਰਾਤੀ ਨਾਂ ਉਸ ਜਗ੍ਹਾ ਦਾ ਜਿਹਨੂੰ ਕਿਹਾ ਜਾਂਦਾ। ਸੋ ਉੱਥੇ ਪਰ ਕਮਾਲ ਹੈ ਯਾਰ, ਮਤਲਬ ਮੈਂ ਪੜ੍ਹ ਕੇ ਪਹਿਲਾਂ ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਨਹੀਂ ਇਹ ਝੂਠੀ ਖਾ, ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ ਕੋਈ 100,000, 2,000, 5,000, ਮੈਂ ਕਹਿੰਦਾ 1,00,000 ਰੁਪਏ ਤੱਕ ਵੀ ਕਹੋ ਵੀ ਇਸ ਤਰ੍ਹਾਂ ਦੀ ਕੋਈ ਘਪਲੇਬਾਜ਼ੀ ਹੋ ਗਈ। ਯਾਰ 1.5 ਕਰੋੜ ਰੁਪਈਆ ਲਗਭਗ,
ਆਡੈਸਿਟੀ ਹੈ।
ਓ ਮੈਨ, ਹੋਰ ਸੁਣਾਓ ਕੀ ਹਾਲ ਚਾਲ?
ਬਹੁਤ ਵਧੀਆ ਜੀ।
ਵਾਸੂ ਜੀ, ਕੱਲ੍ਹ ਪ੍ਰੋਵਿੰਸ਼ੀਅਲ ਇਲੈਕਸ਼ਨ ਕੈਂਪੇਨ ਦੇ ਵਿੱਚ ਜਿਹੜੇ ਲੀਡਰਸ ਨੇ, 3 ਜਣੇ, NDP ਦੇ ਲੀਡਰ ਡੇਵਿਡ ਈਬੀ, BC ਕੰਜ਼ਰਵੇਟਿਵ ਦੇ ਲੀਡਰ ਜੌਨ ਰਸਟੈਟ ਤੇ BC ਗ੍ਰੀਨਸ ਦੀ ਲੀਡਰ ਸੋਨੀਆ ਫਰਸਨੋ, ਇਹਨਾਂ ਦੀ ਰੇਡੀਓ 'ਤੇ ਡਿਬੇਟ ਹੋਈ, ਇੰਗਲਿਸ਼ ਲੈਂਗੁਏਜ ਰੇਡੀਓ ਦੇ ਉੱਤੇ ਤਕਰੀਬਨ 1 ਘੰਟੇ ਦੀ ਡਿਬੇਟ ਸੀ ਇਹ, ਜਿਹਦੇ ਵਿੱਚ ਵੱਖੋ ਵੱਖਰੇ ਇਸ਼ੂਜ਼ 'ਤੇ ਗੱਲਬਾਤ ਹੋਈ। ਪਰ ਵਾਸੂ ਜੀ, ਜਿਹੜਾ ਇੱਕ ਪੈਟਰਨ ਨਜ਼ਰ ਆਇਆ, ਜਾਂ ਇਹ ਕਹਿ ਲਓ ਕਿ ਜਿਸ ਤਰ੍ਹਾਂ ਕੱਲ੍ਹ ਡੇਵਿਡ ਈਬੀ ਨੇ ਘੇਰਿਆ ਜੌਨ ਰਸਟੈਟ ਨੂੰ ਉਸ ਡਿਬੇਟ ਦੇ ਵਿੱਚ, ਇਹ ਇਸ ਗੱਲ ਦਾ ਇੱਕ ਪ੍ਰੀਕਰਸਰ ਵੀ ਆ ਕਿ ਆਉਂਦੇ ਦਿਨਾਂ ਦੇ ਵਿੱਚ BC NDP ਵੱਲੋਂ ਕੰਜ਼ਰਵੇਟਿਵ ਦੇ ਉੱਪਰ ਜਿਸ ਤਰ੍ਹਾਂ ਦੇ ਅਟੈਕਸ ਲਾਂਚ ਕੀਤੇ ਜਾ ਰਹੇ ਨੇ, ਜਿਸ ਤਰ੍ਹਾਂ ਦੇ ਅਟੈਕ ਐਡਸ ਵਾਲੇ ਗ੍ਰਨੇਡ ਦਾ ਅੱਗੇ ਜਾ ਰਹੇ ਨੇ, ਉਹ ਆਉਂਦੇ ਦਿਨਾਂ ਦੇ ਵਿੱਚ ਕਿਹੋ ਜਿਹੇ ਹੋਰ ਹੋ ਸਕਦੇ ਨੇ?
ਵਿਜੇ ਜੀ, ਮੈਨੂੰ ਇੱਦਾਂ ਲੱਗਦਾ ਕਿ ਸ਼ੁਰੂਆਤ ਤੋਂ ਹੀ ਇਸ ਕੈਂਪੇਨ ਦਾ ਥੀਮ ਇਹ ਰਿਹਾ ਕਿ BC NDP ਵੱਲੋਂ ਜੌਨ ਰਸਟੈਟ ਨੂੰ ਐਜ਼ ਅ ਨੋਨ ਕ੍ਰੈਡੀਬਲ ਲੀਡਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ ਇਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਬਹੁਤੇ ਭਰੋਸੇਮੰਦ ਨਹੀਂ ਹੈਗੇ। ਜੌਨ ਰਸਟੈਟ ਨੂੰ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਜਿਹੜੀਆਂ ਕੱਢ ਕੇ ਪਾਈਆਂ ਜਾ ਰਹੀਆਂ, ਜਿਹਦੇ ਵਿੱਚ ਉਹ ਕਲਾਈਮੇਟ ਚੇਂਜ ਬਾਰੇ, ਵੈਕਸੀਨਸ ਬਾਰੇ ਥੋੜੀਆਂ ਅਨਸਾਇੰਟੀਫਿਕ ਗੱਲਾਂ ਕਰ ਰਹੇ ਨੇ, ਸੋ ਉਹ ਜਿਹੜੀ ਸਾਰੀ ਇੱਕ ਕੈਂਪੇਨ ਇੱਕ ਸ਼ੁਰੂ ਤੋਂ ਹੀ ਆਪਾਂ ਦੇਖਿਆ BC NDP ਵੱਲੋਂ ਆਪਣੀ ਪੂਰੀ ਕੈਂਪੇਨ ਦਾ ਆਧਾਰ ਇਸ ਚੀਜ਼ ਨੂੰ ਬਣਾਇਆ ਜਾ ਰਿਹਾ,
ਕੰਸੈਂਟ੍ਰੇਟਿਡ ਐਫਰਟ ਹੈ,
ਹਾਂ, ਕਿ ਜੌਨ ਰਸਟੈਟ ਨੂੰ ਤੁਸੀਂ ਉਹਨਾਂ ਦੀ ਕ੍ਰੈਡੀਬਿਲਿਟੀ ਨੂੰ ਹੀ ਤੁਸੀਂ ਉੱਤੇ ਕੁਐਸਚਨ ਮਾਰਕ ਲਗਾ ਦਿਓ,
ਕਨਸਪੀਰੇਸੀ ਥਿਉਰਿਸਟ ਦਾ ਇੱਕ ਤਰ੍ਹਾਂ ਦਾ ਲੇਬਲ ਲਾ ਦਿਓ,
ਟੈਗ ਲਗਾ ਦਿਓ। ਦੂਸਰੇ ਪਾਸਿਓਂ ਬੀਸੀ ਕੰਸਰਵੇਟਿਵਸ ਦੀ ਸਾਰੀ ਕੈਂਪੇਨ ਦਾ ਆਧਾਰ ਹੈ ਐਂਟੀ ਇਨਕੰਬੈਂਸੀ
ਜੀ,
ਕਿ ਬੀਸੀ ਐਨਡੀਪੀ ਦੀ 7 ਸਾਲ ਹੋ ਗਈ ਸਰਕਾਰ ਹੈ, ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ 'ਤੇ ਇਹਨਾਂ ਨੇ ਅਜੇ ਤੱਕ ਵੀ ਆਪਣੇ ਵਾਅਦੇ ਪੂਰੇ ਨਹੀਂ ਕੀਤੇ, ਅਤੇ ਇਹਨਾਂ ਦੇ 7 ਸਾਲਾਂ ਦੇ ਪ੍ਰਸ਼ਾਸਨ ਦੌਰਾਨ ਅਸੀਂ ਦੇਖਿਆ ਕਿ ਮਹਿੰਗਾਈ ਬਹੁਤ ਵੱਧ ਗਈ, ਹੈਲਥ ਕੇਅਰ, ਐਜੂਕੇਸ਼ਨ, ਉਹ ਸਾਰੀਆਂ ਗੱਲਾਂ। ਹੁਣ ਸਵਾਲ ਇਹ ਹੈ ਕਿ ਇਹ ਦੋ ਇੱਥੋਂ ਜਿਹੜੀ ਰੱਸਾਕਸ਼ੀ ਚੱਲ ਰਹੀ ਹੈ, ਇਹ ਦੋਨੋਂ ਇਹੀ ਮੁੱਦੇ ਨੇ ਕਿ ਇੱਕ ਪਾਸੇ ਬੀਸੀ ਐਨਡੀਪੀ ਕਹਿ ਰਹੀ ਹੈ ਕਿ ਜੌਨ ਰਸਟੈਡ ਕ੍ਰੈਡੀਬਲ ਨਹੀਂ ਹੈਗੇ, ਦੂਸਰੇ ਪਾਸੇ ਬੀਸੀ ਕੰਸਰਵੇਟਿਵਸ ਕਹਿ ਰਹੇ ਨੇ ਕਿ ਐਨਡੀਪੀ ਵਾਲੇ ਆਪਣੇ ਵਾਅਦੇ ਪੂਰੇ ਨਹੀਂ ਕਰਦੇ, ਇਹਨਾਂ ਦੇ 7 ਸਾਲ ਹੋ ਗਏ, 7 ਸਾਲਾਂ 'ਚ ਇਹਨਾਂ ਨੇ ਆਪਣੇ ਕੰਮ ਪੂਰੇ ਨਹੀਂ ਕੀਤੇ, ਉਹਨਾਂ ਦੇ ਵਿੱਚ ਕੰਡੀਸ਼ਨ ਜਿਹੜੀ ਹੈ ਕਹਿ ਲਓ ਕਿ ਸਟੈਂਡਰਡ ਆਫ ਲਿਵਿੰਗ ਬੜਾ ਘੱਟ ਗਿਆ ਬੀਸੀ 'ਚ। ਹੁਣ ਇਹ ਬਾਕੀ ਜਿਹੜੇ ਵਾਅਦੇ ਹੋ ਰਹੇ ਨੇ ਨਾ ਇਸ ਕੈਂਪੇਨ ਦੇ ਵਿੱਚ ਕਿ ਅਸੀਂ ਜੀ $1,000 ਟੈਕਸ ਘਟਾ ਦੇਵਾਂਗੇ, ਅਸੀਂ $3,000 ਤੱਕ ਜੀ ਟੈਕਸ ਉਹ ਮਾਫੀ ਦੇਵਾਂਗੇ, ਯੇ ਵੋ, ਉਹ ਸਾਰੀਆਂ ਮੈਨੂੰ ਇਦਾਂ ਲੱਗਦਾ, ਇਟਸ ਮਾਈ ਪਰਸਨਲ ਰੀਡਿੰਗ, ਕਿ ਇਹ ਸਾਰੀਆਂ ਡਿਸਟਰੈਕਸ਼ਨਸ ਨੇ।
ਹਾਂ, ਇਹ ਸਿਰਫ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਹੈ, ਕੋਈ ਪਾਲਿਸੀ ਦੇ ਆਧਾਰ ਤੇ ਕੋਈ ਵੱਡਾ ਇਹ ਕਹਿ ਲਓ ਲੌਂਗ ਟਰਮ ਵਿਜ਼ਨਰੀ ਚੇਂਜ ਦੀ ਗੱਲ ਨਹੀਂ ਹੈ।
ਲੁਭਾਉਣ ਨਾਲੋਂ ਵੀ ਜ਼ਿਆਦਾ ਮੈਨੂੰ ਲੱਗਦਾ ਕਿ ਲੋਕਾਂ ਨੂੰ ਆਪਣੇ ਤੇ ਜਿਹੜੇ ਹੋ ਰਹੇ ਨੇ ਅਟੈਕਸ ਉਹਨਾਂ ਤੋਂ ਡਿਸਟਰੈਕਟ ਕਰਨ ਦੀ, ਉਹ ਜਿਹੜੇ ਅਟੈਕਸ ਨੇ ਜਿਹੜਾ ਮੇਨ ਜਿਹੜੇ ਦੋ ਮੁੱਦੇ ਨੇ ਜਿਹਨਾਂ ਦੇ ਉੱਤੇ ਇਹ ਸਾਰਾ ਇਲੈਕਸ਼ਨ ਮੈਨੂੰ ਲੱਗਦਾ ਬੇਸਡ ਹੈ, ਉਹਨਾਂ ਤੋਂ ਉਹ ਮੁੱਦੇ ਭੁਲਾਉਣ ਦੀ ਕੋਸ਼ਿਸ਼ ਦੋਨੋਂ ਧਿਰਾਂ ਵੱਲੋਂ ਕੀਤੀ ਜਾ ਰਹੀ ਹੈ, ਜਿਹੜੀਆਂ ਸਾਡੇ ਤੇ ਜਿਹੜੇ ਸਾਡੀਆਂ ਜਿਹੜੇ ਕਹਿ ਲਓ ਐਕਲੀਜ਼ ਹੀਲ ਆ, ਜਿਹੜੀ ਸਾਡੀ ਕਮਜ਼ੋਰੀ ਆ, ਉਹਨੂੰ ਭੁੱਲ ਜਾਓ ਤੇ ਆਹ ਦੇਖੋ $1,000, ਆਹ ਦੇਖੋ $3,000,
ਆਹ ਦੇਖੋ ਯਾਰ ਤੁਹਾਡੇ ਕੋਲ ਵਾਸਤੇ ਟੈਕਸ ਰਾਈਟ ਆਫ ਜਾਂ ਹੋਰ ਜਿਹੜੀਆਂ ਵੱਖੋ ਵੱਖਰੀਆਂ
ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਕਿ ਇਹ ਡਿਸਟਰੈਕਸ਼ਨਸ ਨੇ। ਅਸਲ ਮੁੱਦਾ ਤਾਂ ਇਹੀ ਹੈ, ਤੇ ਕਾਮਯਾਬ ਮੈਨੂੰ ਲੱਗਦਾ ਉਹ ਪਾਰਟੀ ਹੋ ਜਾਣੀ ਜਿਹੜੀ ਲੋਕਾਂ ਨੂੰ ਜ਼ਿਆਦਾ ਇਹ ਦੋ ਚੀਜ਼ਾਂ ਭੁਲਾਉਣ ਦੇ ਵਿੱਚ ਕਾਮਯਾਬ ਹੋਏਗੀ, ਬੀਸੀ ਐਨਡੀਪੀ ਵਾਲੇ ਐਂਟੀ ਇਨਕੰਬੈਂਸੀ ਜੇ ਲੋਕਾਂ ਨੂੰ ਭੁਲਾ ਸਕੇ, ਕਿ ਲੋਕਾਂ ਨੂੰ ਇਹ ਭੁਲਾ ਦਿਓ ਕਿ 7 ਸਾਲਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਪੂਰੀਆਂ ਹੋਈਆਂ ਕਿਹੜੀਆਂ ਨਹੀਂ ਹੋਈਆਂ, ਤੇ ਉਧਰੋਂ ਜੌਨ ਰਸਟੈਡ ਜੇ ਲੋਕਾਂ ਨੂੰ ਇਸ ਗੱਲ ਤੋਂ ਕਹਿ ਲਓ ਵੀ ਭੁਲਾਉਣ ਜਾਂ ਕਹਿ ਲਓ ਵੀ ਇਹ ਚੀਜ਼ ਉਹਨਾਂ ਦੇ ਮਨ ਦੇ ਵਿੱਚ ਘਰ ਨਾ ਕਰਨ ਦੇਣ ਕਿ ਜੀ ਜੌਨ ਰਸਟੈਡ ਨੇ ਪਹਿਲਾਂ ਜਿਹੜੀਆਂ ਕੋਈ ਅਨਸਾਇੰਟਿਫਿਕ ਗੱਲਾਂ ਕੀਤੀਆਂ, ਕੌਨਸਪਿਰਸੀ ਥਿਓਰੀ, ਬਾਰਡਰਲਾਈਨ ਗੱਲਾਂ ਕੀਤੀਆਂ, ਜਿਹੜੀ ਉਹਨਾਂ ਦੀ ਕ੍ਰੈਡੀਬਿਲਟੀ ਵਾਲਾ ਸਵਾਲ ਆ, ਇਹ ਤੇ ਜੇ ਵੋਟਰ ਫੋਕਸ ਰਿਹਾ ਤਾਂ ਬੀਸੀ ਐਨਡੀਪੀ ਦੀ ਜਿੱਤ ਹੋ ਸਕਦੀ ਹੈ।
ਇਸੇ ਕਰਕੇ ਵਾਸੂ ਜੀ ਜੌਨ ਰਸਟੈਡ ਨੂੰ ਜਦੋਂ ਕਦੇ ਕੋਈ ਵੀ ਸਵਾਲ ਪੁੱਛਿਆ ਜਾਂਦਾ ਉਹ ਗੱਲ ਇੱਥੇ ਲੈ ਕੇ ਆਉਂਦੇ ਨੇ ਕਿ ਜੀ ਜਿਹੜੇ ਇਸ਼ੂਜ਼ ਨੇ ਲੋਕਾਂ ਦੇ, ਉਹ ਅਫੋਰਡੇਬਿਲਟੀ ਕ੍ਰਾਈਸਿਸ ਹੈ, ਹੈਲਥ ਕੇਅਰ ਦਾ ਮਾਮਲਾ, ਸਾਡੇ ਰਿਸੋਰਸ ਸੈਕਟਰ ਦੇ ਵਿੱਚ ਜੋਬਸ ਤੇ ਓਵਰਆਲ ਜਿਹੜੀ ਉਹਦੀ ਡਿਵੈਲਪਮੈਂਟ ਆ ਉਹ ਇੰਪੈਕਟ ਹੋ ਰਹੀ ਹੈ,
ਡਿਬੇਟ
ਦੇ ਵਿੱਚ ਵੀ ਥੀਮ ਇਹ ਹੋ ਰਿਹਾ। ਜਦੋਂ ਜੌਨ ਰਸਟੈਡ ਨੂੰ ਕੁਝ ਮਾਮਲਿਆਂ ਦੇ ਉੱਪਰ ਡੇਵੀ ਡੀਬੀ ਨੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਇੱਕ ਵਾਸਤੇ ਜੀ ਜੌਨ ਰਸਟੈਡ ਦੇ ਉਮੀਦਵਾਰ ਨੇ ਬੀਸੀ ਕੰਜ਼ਰਵੇਟਿਵਸ ਦੇ ਨਾਰਥ ਕੋਸਟ ਹਾਇਡਾ ਗਵਾਈ ਤੋਂ ਕ੍ਰਿਸ ਸੈਂਕੀ ਦੀ ਇੱਕ ਪੁਰਾਣੀ ਟਵੀਟ ਦੀ ਕਾਪੀ ਕੱਢ ਕੇ ਡੇਵੀ ਡੀਬੀ ਲਿਆਏ ਸੀ, ਤੇ ਉਹਨਾਂ ਨੇ ਜਦੋਂ ਰੇਡੀਓ ਤੇ ਬੈਠੇ ਡਿਬੇਟ ਕਰਦੇ ਕਰਦੇ ਉਹ ਕਾਗਜ਼ ਜੌਨ ਰਸਟੈਡ ਦੇ ਸਪੁਰਦ ਕੀਤਾ, ਉਹਨਾਂ ਵੱਲ ਸਲਾਈਡ ਕੀਤਾ, ਕਹਿੰਦੇ ਆਹ ਦੇਖ ਲਓ ਟਵੀਟ ਤੁਹਾਡੇ ਕੈਂਡੀਡੇਟ ਨੇ ਕੀਤੀ ਹੈ, ਜਿਸ 'ਚ ਉਹਨੇ ਇਹ ਲਿਖਿਆ ਕਿ ਜਿਹੜੀਆਂ ਵੈਕਸੀਨਸ ਨੇ ਉਹਨਾਂ ਕਰਕੇ ਏਡਜ਼ ਹੁੰਦਾ, ਵੀ ਕੀ ਤੁਸੀਂ ਮੰਨਦੇ ਹੋ, ਕੀ ਤੁਸੀਂ ਇਹਦੀ ਇਸ ਗੱਲ ਨੂੰ ਮੰਨਦੇ ਹੋ ਵੀ ਤੁਹਾਡਾ ਜਿਹੜਾ ਉਮੀਦਵਾਰ ਆ ਉਹਦੀ ਇਸ ਗੱਲ ਦਾ ਤੁਸੀਂ ਸਮਰਥਨ ਕਰਦੇ ਹੋ। ਹੁਣ ਜੌਨ ਰਸਟੈਡ ਨੇ ਉਸ ਪਰਟੀਕੁਲਰ ਸਵਾਲ ਦੇ ਜਵਾਬ ਦੇ ਵਿੱਚ ਸਿਰਫ ਤੇ ਸਿਰਫ ਜੇ ਗੱਲ ਕੀਤੀ, ਉਹਨਾਂ ਨੇ ਕਿਹਾ ਜਿਹੜਾ ਬੀਸੀ ਕੰਜ਼ਰਵੇਟਿਵ ਦਾ ਹੈਲਥ ਕੇਅਰ ਦਾ ਪਲੇਟਫਾਰਮ ਹੈ, ਉਹਨਾਂ ਨੇ ਉੱਥੇ ਗੱਲ ਨੂੰ ਕੇਂਦਰਿਤ ਕੀਤਾ। ਜਦੋਂ ਉਹ ਗੱਲ ਕਰ ਰਹੇ ਸੀ ਵਿੱਚ ਡੇਵੀ ਡੀਬੀ, ਕਿਉਂਕਿ ਮਾਈਕ ਸਾਰਿਆਂ ਦੇ ਖੁੱਲ੍ਹੇ ਸੀ,
ਹਾਂਜੀ,
ਡੇਵੀ ਡੀਬੀ ਚਰਪਿਨ ਕਰਦੇ ਰਹੇ ਕਿ ਇਹ ਦੱਸੋ ਵੀ ਜਿਹੜੇ ਕ੍ਰਿਸ ਸੈਂਕੀ ਨੇ ਫਿਰ ਕੀ ਉਹ ਹੈਲਥ ਮਿਨਿਸਟਰ ਬਣਾਉਂਗੇ ਉਹਨਾਂ ਨੂੰ, ਕੀ ਉਹ ਹੈਲਥ ਕਮੇਟੀ ਤੇ ਹੋਣਗੇ, ਕਿਉਂਕਿ ਉਹ ਇਹੀ ਗੱਲ ਆ ਜਿਹੜੀ ਤੁਸੀਂ ਕੀਤੀ ਨਾ ਕਿ ਜੌਨ ਰਸਟੈਡ ਦੀ ਐਜ਼ ਅ ਜਿਹੜੀ ਕਹਿ ਲਓ ਬੇਬੁਨਿਆਦ ਜਾਂ ਕੰਸਪੀਰੇਸੀ ਥਿਊਰੀ ਦੇ ਵਿੱਚ ਉਹਨਾਂ ਦਾ ਭਰੋਸਾ, ਉਸ ਚੀਜ਼ ਨੂੰ ਬਾਰ ਬਾਰ ਹਾਈਲਾਈਟ ਕਰਨ ਦੀ ਜਿਹੜੀ ਕੋਸ਼ਿਸ਼ ਆ
ਜੀ
ਉਹ ਐਨਡੀਪੀ ਵੱਲੋਂ ਕੀਤੀ ਜਾ ਰਹੀ ਹੈ। ਇਸ ਡਿਬੇਟ ਦੇ ਵਿੱਚ ਵੀ ਕੱਲ੍ਹ ਉਹ ਨਜ਼ਰ ਆਈ, ਤੇ ਜੌਨ ਰਸਟੈਡ ਨੇ ਐਨਡੀਪੀ ਨੂੰ ਡੇਵੀ ਡੀਬੀ ਨੂੰ ਉਹਨਾਂ ਦੇ ਆਪਣੇ ਗਵਰਨੈਂਸ ਦੇ ਪਿਛਲੇ 7 ਸਾਲਾਂ ਦੇ ਰੈਕਰਡ ਤੇ ਉੱਤੇ ਪਿੰਨ ਕਰਨ ਦੀ ਕੋਸ਼ਿਸ਼।
ਉਹਨਾਂ ਨੇ ਸਪੈਸੀਫਿਕਲੀ ਇਹ ਕਿਹਾ, ਸੋ ਜਦੋਂ ਦੇਖੋ ਦੋ ਚੀਜ਼ਾਂ ਤੇ ਪ੍ਰਾਇਮਰੀਲੀ ਅਟੈਕ ਕੀਤਾ ਡੇਵੀ ਡੀਬੀ ਨੇ ਜੌਨ ਰਸਟੈਡ ਨੂੰ, ਤੇ ਬੜੀ ਕਾਮਯਾਬੀ ਨਾਲ ਕੀਤਾ ਕਿ ਇੱਕ ਤਾਂ ਕਲਾਈਮੇਟ ਚੇਂਜ ਵਾਲੇ ਮੁੱਦੇ ਤੇ, ਕਿਉਂਕਿ ਗੱਲ ਸ਼ੁਰੂ ਕੀਤੀ ਸੀ ਕਾਰਬਨ ਟੈਕਸ ਦੀ ਜੌਨ ਰਸਟੈਡ ਨੇ, ਤੇ ਉਹਨਾਂ ਨੇ ਕਾਰਬਨ ਟੈਕਸ ਦੀ ਜਦੋਂ ਗੱਲ ਕੀਤੀ ਡੇਵੀ ਡੀਬੀ ਨੂੰ ਗੱਲ ਫੜ ਲਈ, ਕਹਿੰਦੇ ਤੁਸੀਂ ਤਾਂ ਕਲਾਈਮੇਟ ਚੇਂਜ ਵਿੱਚ ਵਿਸ਼ਵਾਸ ਹੀ ਨਹੀਂ ਰੱਖਦੇ, ਪਹਿਲਾਂ ਉਹਨਾਂ ਨੇ ਇਹ ਅਟੈਕ ਕੀਤਾ, ਉਸ ਤੋਂ ਬਾਅਦ ਜਿਹੜੀ ਵੈਕਸੀਨ ਵਾਲੀ ਗੱਲ ਤੇ ਉਹਨਾਂ ਨੇ ਗੱਲ ਕੀਤੀ, ਜਿਹੜਾ ਉਹ ਵੀ ਏਡਸ ਦੀ ਜਿਹੜਾ ਉਹ ਕੈਂਡੀਡੇਟ ਨੇ ਗੱਲ ਕਰਤੀ ਸੀ, ਸੋ ਉਹਨਾਂ ਨੇ ਟਵੀਟ ਜਿਹੜੀਆਂ ਸਾਹਮਣੇ ਰੱਖਤੀਆਂ। ਫਿਰ ਉਸ ਤੋਂ ਬਾਅਦ ਫਿਰ ਜੌਨ ਰਸਟੈਡ ਨੇ ਕਿਹਾ ਕਿ ਤੁਸੀਂ ਕਹਿੰਦੇ ਮੈਂ ਤਾਂ ਐਕਸਪੈਕਟ ਕਰਦਾ ਸੀ ਤੁਸੀਂ ਮੈਨੂੰ ਅਟੈਕ ਕਰੋਗੇ, ਤੁਸੀਂ ਮੈਨੂੰ ਅਟੈਕ ਇਸ ਕਰਕੇ ਕਰ ਰਹੇ ਹੋ ਕਿਉਂਕਿ ਤੁਸੀਂ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੇ ਹੋ।
ਤੇ ਅਸਲ ਮੁੱਦੇ ਕਿਹੜੇ ਨੇ?
ਹਾਂ, ਉਹੀ ਸਾਰੀਆਂ ਹਾਊਸਿੰਗ ਅਫੋਰਡੇਬਿਲਿਟੀ, ਹੈਲਥ ਕੇਅਰ, ਕ੍ਰਾਈਮ, ਸਾਰੀਆਂ ਇਹ ਗੱਲਾਂ, ਸਟਰੀਟ ਕ੍ਰਾਈਮ, ਸਾਰਾ ਉਹਨਾਂ ਨੇ ਗੱਲ ਕੀਤੀ। ਸੋ ਵਿਜੇ ਜੀ ਸਵਾਲ ਉਹੀ ਹੈ ਕਿ ਐਂਟੀ ਇਨਕੰਬੈਂਸੀ ਤਾਂ ਹੈ, ਸੋ ਇਹ ਜੌਨ ਰਸਟੈਡ ਨੂੰ ਕਹਿ ਲਓ ਵੀ ਜਦੋਂ ਕੈਂਪੇਨ ਸ਼ੁਰੂ ਹੋਈ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਝੋਲੀ ਦੇ ਵਿੱਚ ਇੱਕ ਬਹੁਤ ਵੱਡਾ ਇਹ ਕਹਿ ਲਓ ਇੱਕ ਗਿਫਟ ਸੀਗਾ ਪਿਆ ਸੀ, ਹੁਣ ਉਹਦੇ ਉੱਤੇ ਉਹ ਬਿਲਡ ਆਨ ਕਰ ਸਕਦੇ ਨੇ ਕਿ ਨਹੀਂ? ਜੌਨ ਰਸਟੈਡ ਦੀ ਉਹਨਾਂ ਦੀ ਆਪਣਾ ਜਿਹੜਾ ਕੋਈ ਕਰਿਜ਼ਮਾ ਹੈ, ਉਹਨਾਂ ਦੀ ਜਿਹੜੀ ਇਹਨੂੰ ਇਹ ਜਿਹੜੀ ਉਹਨਾਂ ਨੂੰ ਗਿਫਟ ਮਿਲਿਆ ਸੀ ਉਹ ਵੀ ਠੁੱਸ ਹੋ ਜਾਂਦਾ।
ਵਾਸੂ ਜੀ
ਇਹ ਸਵਾਲ ਹੈ ਵੱਡਾ।
ਹਾਂ, ਸਮੱਸਿਆ ਦੇਖੋ ਇਹ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੋਈ ਵੀ ਸਰਕਾਰ ਹੋਵੇ ਨਾ ਜਿਹੜੀ 5-7-8-10 ਸਾਲ ਰਹਿ ਲਵੇ, ਉਹਨਾਂ ਵਾਸਤੇ ਜਿਹੜੀ ਉਹਨਾਂ ਦਾ ਟਰੈਕ ਰੈਕਰਡ ਹੁੰਦਾ ਉਹਨੂੰ ਡਿਫੈਂਡ ਕਰਨਾ, ਉਹਦੇ ਵਿੱਚ ਕੋਈ ਗਲਤੀਆਂ ਹੋਈਆਂ ਹੁੰਦੀਆਂ ਨੇ, ਉਹ ਉਹਨਾਂ ਵਾਸਤੇ ਇੱਕ ਵਲਨਰੇਬਿਲਿਟੀ ਬਣ ਜਾਂਦੀ ਹੈ। ਕਿਉਂਕਿ ਜਿਹੜਾ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ, ਜਦੋਂ ਉਹ ਕਹਿੰਦੀ ਹੈ ਸਾਨੂੰ ਇਲੈਕਟ ਕਰੋ ਅਤੇ ਅਸੀਂ ਚੀਜ਼ਾਂ ਫਿਕਸ ਕਰ ਦਿਆਂਗੇ, ਤਾਂ ਫਿਰ ਸਵਾਲ ਸੁਭਾਵਿਕ ਤੌਰ 'ਤੇ ਉੱਠਦਾ ਵੀ ਇੰਨੇ ਸਾਲਾਂ ਤੋਂ ਤੁਸੀਂ ਸੱਤਾ ਦੇ ਵਿੱਚ ਸੀਗੇ, ਉਦੋਂ ਇਹ ਸਭ ਫਿਕਸ ਕਿਉਂ ਨਾ ਹੋਇਆ? ਕਿ ਜੇ ਤੁਹਾਡੀ ਕਾਰਗੁਜ਼ਾਰੀ ਤੁਹਾਡੇ ਪਿਛਲੇ ਚੋਣ ਜਾਂ ਪਿਛਲੇ ਚੋਣ ਵਾਅਦਿਆਂ ਦੇ ਮੁਤਾਬਕ ਰਹਿੰਦੀ ਤਾਂ ਇਹ ਸਮੱਸਿਆਵਾਂ ਤਾਂ ਹੁਣ ਤੱਕ ਸੋਲਵ ਹੋ ਜਾਣੀਆਂ ਚਾਹੀਦੀਆਂ ਸੀ। ਇਨਕੰਬੈਂਟ ਪਾਰਟੀਜ਼ ਵਾਸਤੇ ਵਰਲਡ ਓਵਰ ਕਿਤੇ ਵੀ ਇਹ ਸਮੱਸਿਆ ਰਹੇਗੀ। ਜਿਹੜੀ ਵਾਸੂ ਜੀ ਇਸ ਤਰ੍ਹਾਂ ਐਤਕੀ ਬੀ ਸੀ ਦਾ ਇਲੈਕਸ਼ਨ ਵੱਖਰਾ ਇਸ ਕਰਕੇ ਆ ਕਿਉਂਕਿ ਬੀ ਸੀ ਕੰਜ਼ਰਵੇਟਿਵਸ ਹੈਗੇ ਨੇ ਬਿਲਕੁਲ ਇੱਕ ਅਨਨੋਨ ਐਂਟੀਟੀ, ਐਜ਼ ਇਨ ਕਿ ਇਹਨਾਂ ਦੇ ਹੱਥ ਕਦੇ ਸੱਤਾ 'ਤੇ ਆਈ ਨਹੀਂ। ਇਨਫੈਕਟ ਪਿਛਲੇ 50 ਸਾਲਾਂ 'ਚ ਬੀ ਸੀ ਕੰਜ਼ਰਵੇਟਿਵਸ ਦਾ ਤਾਂ ਕੋਈ ਐੱਮ ਐੱਲ ਏ ਚੁਣ ਕੇ ਨਹੀਂ ਆਇਆ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ। ਐਤਕੀ ਹੁਣ ਉਹ ਸਿੱਧੀ ਟੱਕਰ ਦੇ ਰਹੇ ਨੇ ਜੋ ਵੀ ਤਬਦੀਲੀਆਂ ਐਤਕੀ ਸਿਆਸੀ ਢਾਂਚੇ ਦੇ ਵਿੱਚ ਜਾਂ ਸਿਆਸੀ ਲੈਂਡਸਕੇਪ ਦੇ ਵਿੱਚ ਹੋਈਆਂ ਨੇ। ਬੀ ਸੀ ਕੰਜ਼ਰਵੇਟਿਵਸ ਦੀ ਵਲਨਰੇਬਿਲਿਟੀ ਜਿੱਥੇ ਇਹਨਾਂ ਚੀਜ਼ਾਂ ਨੂੰ ਲੈ ਕੇ ਤਾਂ ਚਲੋ ਹੈ ਹੀ ਹੈ, ਜੇ ਐੱਨ ਡੀ ਪੀ ਵਾਲੇ ਉਹਨਾਂ ਦੀ ਇਸ ਤਰ੍ਹਾਂ ਦੀ ਕੰਸਪੀਰੇਸੀ ਥਿਊਰੀਜ਼ ਵਾਲੀਆਂ ਗੱਲਾਂ ਪ੍ਰਮੋਟ ਹਾਈਲਾਈਟ ਕਰ ਰਹੇ ਨੇ, ਵਾਸੂ ਜੀ ਬੀ ਸੀ ਕੰਜ਼ਰਵੇਟਿਵਸ ਦੇ ਉਮੀਦਵਾਰ ਕਿੱਥੇ ਨੇ? ਉਮੀਦਵਾਰਾਂ ਦੀ ਜਿਹੜੀ ਖਾਮੋਸ਼ੀ ਆ ਉਹ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਪੈਦਾ ਕਰ ਰਹੀ ਆ ਕਿ ਜਿਹੜੇ ਉਮੀਦਵਾਰ ਚਾਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਵੋਟ ਪਾ ਕੇ ਚੁਣ ਕੇ ਭੇਜੀਏ, ਉਹ ਬਾਕੀ ਦੇ 92 ਜਣੇ ਕਿੱਥੇ ਨੇ? ਕਿਉਂਕਿ ਜਿੱਥੇ ਕਿਤੇ ਕੋਈ ਗੱਲ ਹੁੰਦੀ ਆ, ਜੌਨ ਰਸਟੈਡ ਖੁਦ ਆ ਕੇ ਪ੍ਰੈਸ ਕਾਨਫਰੰਸ ਕਰਕੇ, ਜਾਂ ਜੇ ਕਿਤੇ ਵਾਸੂ ਜੀ ਈਵਨ ਕੋਈ ਐੱਨ ਡੀ ਪੀ ਵੱਲੋਂ ਕੋਈ ਹਮਲਾ ਕੀਤਾ ਜਾਂਦਾ ਕੰਜ਼ਰਵੇਟਿਵਸ 'ਤੇ, ਉਹਨੂੰ ਫਿਰ ਜੇ ਡਿਫੈਂਡ ਕਰਨਾ ਤਾਂ ਤੁਸੀਂ ਜੇ ਇੰਟਰਵਿਊ ਵਾਸਤੇ ਰਿਕੁਐਸਟ ਜੇ ਆਪਾਂ ਭੇਜੀਏ ਤਾਂ ਕਹੀਏ ਕਿ ਜੀ ਸਾਨੂੰ ਕੰਜ਼ਰਵੇਟਿਵਸ ਦਾ ਵਿਊ ਪੁਆਇੰਟ ਚਾਹੀਦਾ, ਦੇ ਓਨਲੀ ਪਰਸਨ ਦੈਟ ਇਜ਼ ਅਵੇਲੇਬਲ ਇਜ਼ ਜੌਨ ਰਸਟੈਡ। ਉਹ ਚਲੋ ਆਪਣੀ ਗੱਲ ਆ ਕੇ ਕਹਿ ਕੇ ਜਾਂਦੇ ਨੇ, ਪਰ ਬਾਕੀ ਦੇ 92 ਜਣੇ ਕਿੱਥੇ ਨੇ? ਜਿਹੜੀਆਂ ਹੋਰ ਕਈ ਲੋਕਲ ਪੱਧਰ 'ਤੇ ਵਾਸੂ ਜੀ ਕੋਈ ਡਿਬੇਟਸ ਰੱਖੀਆਂ ਗਈਆਂ ਸੀ, ਕੈਂਡੀਡੇਟ ਡਿਬੇਟਸ, ਉਹਨਾਂ ਦੇ ਵਿੱਚ ਕੰਜ਼ਰਵੇਟਿਵ ਦੇ ਮੈਂਬਰ ਨਹੀਂ ਪਹੁੰਚ ਰਹੇ? ਜਿਹੜੀਆਂ ਜਿਹੜੀਆਂ ਸਾਰੀਆਂ ਰਾਈਡਿੰਗਸ ਦੇ ਵਿੱਚ ਜਿੱਥੇ ਕੰਜ਼ਰਵੇਟਿਵ ਮੈਂਬਰ ਖੜ੍ਹੇ ਨੇ, ਉਹਨਾਂ ਦੇ ਵਿੱਚੋਂ ਸਾਡੇ ਕੁਝ ਸੁਣਨ ਵਾਲਿਆਂ ਤੋਂ ਵੱਲੋਂ ਦੱਸਿਆ ਜਾ ਰਿਹਾ ਕਿ ਜਦੋਂ ਡੋਰ ਨੋਕਿੰਗ ਲਈ ਵੀ ਕੋਈ ਕੰਜ਼ਰਵੇਟਿਵ ਦੀ ਟੀਮ ਆਉਂਦੀ ਆ ਤਾਂ ਵਾਲੰਟੀਅਰਸ ਤਾਂ ਆ ਰਹੇ ਨੇ, ਉਮੀਦਵਾਰ ਦਿਸਦਾ ਨਹੀਂ, ਵੇਅਰ ਇਜ਼ ਦਾ ਕੈਂਡੀਡੇਟ? ਸੋ ਇੱਕ ਇਹ ਵੀ ਅਜਿਹੀ ਵਲਨਰੇਬਿਲਿਟੀ ਹੈ ਜਿਹੜੀ ਕੰਜ਼ਰਵੇਟਿਵ ਨੇ ਜੇ ਐਡਰੈਸ ਨਾ ਕੀਤੀ ਤਾਂ ਜਿਹੜਾ ਲੋਕਾਂ ਦੇ ਮਨਾਂ ਵਿੱਚ ਇੱਕ ਉਤਸੁਕਤਾ ਬਣੀ ਹੋਈ ਆ, ਉਸ ਉਤਸੁਕਤਾ ਦੇ ਆਧਾਰ 'ਤੇ ਉਹ ਹੋਰ ਜਾਣਨਾ ਚਾਹੁੰਦੇ ਨੇ ਆਪਣੇ ਉਮੀਦਵਾਰ ਬਾਰੇ। ਜੇ ਉਹ ਕਰਿਓਸਿਟੀ ਜੇ ਉਹ ਫੁਲਫਿਲ ਨਹੀਂ ਹੁੰਦੀ ਚੋਣਾਂ ਤੋਂ ਪਹਿਲਾਂ ਤਾਂ ਇਹ ਵੀ ਇੱਕ ਵੱਡਾ ਇੱਕ ਡਰੋਬੈਕ ਹੋ ਸਕਦਾ।
ਬਿਲਕੁਲ, ਤੇ ਇਹਦੇ ਬਾਰੇ ਹੁਣ ਬਹੁਤ ਗੱਲ ਹੋ ਰਹੀ ਹੈ
ਜੀ
ਕਿ ਉਮੀਦਵਾਰ ਕਿੱਥੇ ਨੇ, ਉਹ ਬੋਲਦੇ ਕਿਉਂ ਨਹੀਂ
ਜੀ, ਉਹ ਲਾਪਤਾ ਵਾਲੇ ਪੋਸਟਰ ਚੱਲੇ ਨੇ ਸੋਸ਼ਲ ਮੀਡੀਆ ਤੇ। ਇਹਦੇ
ਵਿੱਚ ਦੇਖੋ ਦੋ ਗੱਲਾਂ ਨੇ, ਇੱਕ ਤਾਂ ਇਹ ਹੋ ਸਕਦਾ ਵੀ ਪਾਰਟੀ ਦੀ ਸਟ੍ਰੈਟਜੀ ਹੈ ਕਿ ਜੌਨ ਰਸਟੈਡ ਨੇ ਪਾਰਟੀ ਦੀ ਕੈਂਪੇਨ ਨੇ ਇਹ ਸੋਚਿਆ ਹੈ ਕਿ ਜੀ ਅਸੀਂ ਜਿਹੜੇ ਸਿਰਫ ਸਾਡੇ ਜਿਹੜੇ ਬੁਲਾਰੇ ਹੋਣਗੇ, ਜਿਹੜਾ ਫੇਸ ਹੋਏਗਾ ਉਹ ਜੌਨ ਰਸਟੈਡ ਹੀ ਹੋਣਗੇ, ਬਾਕੀ ਉਮੀਦਵਾਰ ਕੋਈ ਨਾ ਬੋਲੇ। ਇੱਕ ਤਾਂ ਇਹ ਚੀਜ਼ ਹੈ, ਇਹ ਸਟ੍ਰੈਟਜੀ ਹੈ। ਇਹ ਸਟ੍ਰੈਟਜੀ ਵੀ ਡੈਮੋਕ੍ਰੇਸੀ ਲਈ ਬਹੁਤ ਹੀ ਵਧੀਆ ਨਹੀਂ, ਪਰ ਆਪਾਂ ਇਹਨੂੰ ਫਿਰ ਵੀ ਇਹਨੂੰ ਕਹਿ ਲਓ ਡਿਸਕਾਊਂਟ ਕਰ ਸਕਦੇ ਹਾਂ, ਕਹਿ ਕੇ ਚਲੋ ਠੀਕ ਹੈ ਸਟ੍ਰੈਟਜੀ ਹੈ ਐਟਲੀਸਟ। ਦੂਜੀ ਗੱਲ ਇਹ ਹੈ ਵੀ ਜੇ ਸੋ ਇਹ ਦੋਨਾਂ 'ਚੋਂ ਕਿਹੜੀ ਗੱਲ ਸੱਚ ਹੈ? ਦੂਜੀ ਗੱਲ ਇਹ ਹੈ ਕਿ ਉਮੀਦਵਾਰ ਜਿਹੜੇ ਨੇ ਉਹ ਆਪਣੇ ਪੱਧਰ ਤੇ ਹੀ ਡਰੇ ਹੋਏ ਨੇ, ਜਾਂ ਉਹਨਾਂ ਦੀ ਕਹਿ ਲਓ ਸਮਰੱਥਾ ਨੂੰ ਲੈ ਕੇ ਕੋਈ ਸਵਾਲੀਆ ਨਿਸ਼ਾਨ ਹੈ,
ਜਾਂ ਪਾਰਟੀ ਨੂੰ ਸ਼ੱਕ ਹੈ?
ਪਾਰਟੀ ਨੂੰ ਨਹੀਂ, ਜੇ ਪਾਰਟੀ ਨੂੰ ਸ਼ੱਕ ਹੈ, ਪਾਰਟੀ ਨੇ ਸਾਰਿਆਂ ਨੂੰ ਜੇ ਕਿਹਾ ਹੋਇਆ, ਮੈਂ ਕਹਿੰਦਾ ਵੀ ਦੋ ਗੱਲਾਂ, ਇੱਕ ਤਾਂ ਪਾਰਟੀ ਨੇ ਕਿਹਾ ਕਿ ਜੀ ਪਾਰਟੀ ਵੱਲੋਂ ਹੁਕਮ ਆਇਆ ਵੀ ਤੁਸੀਂ ਬੋਲਣਾ ਨਹੀਂ, ਵੀ ਸਾਡੀ ਸਟ੍ਰੈਟਜੀ ਆ, ਕੋਈ ਵੀ ਨਹੀਂ ਬੋਲੇਗਾ, ਸਿਰਫ ਜੌਨ ਰਸਟੈਡ ਬੋਲਣਗੇ, ਇਹਨੂੰ ਤੁਸੀਂ ਫਿਰ ਵੀ ਮੈਂ ਕਹਿੰਦਾ ਡਿਸਕਾਊਂਟ ਕਰ ਦਿਓ, ਕਹਿ ਕੇ ਵੀ ਚਲੋ ਸਟ੍ਰੈਟਜੀ ਆ। ਦੂਜਾ ਸਵਾਲ ਇਹ ਹੈ ਵੀ ਕੀ ਕਿਤੇ ਉਮੀਦਵਾਰ ਆਪਣੇ ਆਪ ਡਰੇ ਦਾ ਨਹੀਂ ਹੋਏ, ਉਹਨਾਂ ਨੂੰ ਆਪਣੀ ਸਮਰੱਥਾ ਨੂੰ ਲੈ ਕੇ ਉਹ ਘਬਰਾਏ ਹੋਏ ਨੇ ਵੀ ਆਪ ਹੀ ਉਹ ਜਾਣਾ ਨਹੀਂ ਚਾਹ ਰਹੇ? ਇਹ ਗੱਲ ਥੋੜੀ ਜਿਹੀ ਸੱਚ ਇਸ ਕਰਕੇ ਲੱਗਦੀ ਹੈ ਕਿਉਂਕਿ ਇਹ ਦੱਸਿਆ ਗਿਆ ਕਿ ਜਿਹੜੀ ਉਹ ਡਿਬੇਟ ਸੀ, ਲੋਕਲ ਡਿਬੇਟ, ਉਹਦੇ ਵਿੱਚ ਐਲਨੋ ਸਟਰਕੋ ਆਉਣ ਲਈ ਤਿਆਰ ਸੀ। ਸੋ ਜੇ ਐਲਨੋ ਸਟਰਕੋ ਆ ਸਕਦੇ ਨੇ ਤੇ ਬਾਕੀ ਉਮੀਦਵਾਰ ਕਿਉਂ ਨਹੀਂ ਆ ਸਕਦੇ? ਸੋ ਇਹਦਾ ਮਤਲਬ ਇਹ ਹੋਇਆ ਕਿ ਜੌਨ ਰਸਟੈਡ ਨੇ ਤਾਂ ਨਹੀਂ ਕਿਹਾ ਫਿਰ, ਜਾਂ ਫਿਰ ਜੌਨ ਰਸਟੈਡ ਨੇ ਸਿਰਫ 2-4 ਉਮੀਦਵਾਰਾਂ ਨੂੰ ਕਿਹਾ ਵੀ ਤੁਸੀਂ ਜਾ ਕੇ ਬੋਲ ਸਕਦੇ ਹੋ, ਬਾਕੀ ਨਹੀਂ ਬੋਲ ਸਕਦੇ। ਸੋ ਇਹ ਦੇਖ, ਇਹ ਸਮਝਣ ਵਾਲੀ ਇੱਕ ਮਤਲਬ ਚੀਜ਼ ਹੋਏਗੀ, ਜੌਨ ਰਸਟੈਡ ਨੂੰ ਪੁੱਛਣਾ ਚਾਹੀਦਾ ਕਿ ਜੀ
ਤੁਹਾਡੇ ਉਮੀਦਵਾਰ ਕਿੱਥੇ ਨੇ,
ਵੀ ਤੁਹਾਡੇ ਉਮੀਦਵਾਰ ਕਿਉਂ ਨਹੀਂ ਬੋਲਦੇ, ਤੁਸੀਂ ਬੋਲਣ ਤੋਂ ਰੋਕਿਆ ਜਾਂ ਉਹ ਆਪ ਹੀ ਡਰੇ ਹੋਏ ਨੇ?
ਜੀ ਜੀ, ਕਿਉਂਕਿ ਵਾਸੂ ਜੀ ਜਦੋਂ ਇਲੈਕਸ਼ਨ ਕੈਂਪੇਨ ਇੰਨੀ ਨੇੜੇ ਪਹੁੰਚ ਗਈ ਹੋਵੇ, ਅੱਜ ਮੈਨੂੰ ਮੈਸੇਜ ਆ ਰਹੇ ਨੇ ਸਵੇਰ ਦੇ ਕਿ ਅਜੇ ਤੱਕ ਦੇਖੋ ਐੱਨ ਡੀ ਪੀ ਦੇ ਉਮੀਦਵਾਰਾਂ ਵੱਲੋਂ ਤਾਂ ਗੱਲਬਾਤ ਅਸੀਂ ਸੁਣ ਲਈ ਆ, ਕੁਝ ਅਜਿਹੇ ਉਮੀਦਵਾਰ ਨੇ ਜਿਹੜੇ ਪਹਿਲੀ ਵਾਰ ਚੋਣ ਲੜ ਰਹੇ ਨੇ, ਕੁਝ ਇਨਕੰਬੈਂਟਸ ਨੇ, ਗੈਰੀ ਬੈਗ ਨੇ ਅੱਜ ਵੀ ਆ ਕੇ ਗੱਲ ਕਰਨੀ ਆ, ਵੀ ਕੰਜ਼ਰਵੇਟਿਵ ਵਾਲੇ ਕਿੱਥੇ ਨੇ? ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨਾਲ ਵੀ ਇੰਟਰਵਿਊ ਸਕੈਜੂਲ ਕੀਤੀਆਂ ਹੋਈਆਂ ਨੇ, ਐਂਡ ਆਈ ਹੋਪ, ਆਈ ਸਿੰਸੀਅਰਲੀ ਹੋਪ ਕਿ ਉਹ ਆਨ ਏਅਰ ਆ ਕੇ ਉਹ ਜਿਹੜਾ ਇੰਟਰਵਿਊਜ਼ ਦਾ ਜੋ ਸਕੈਜੂਲ ਮੁਤਾਬਕ ਜੋ ਟਾਈਮ ਹੈ ਉਹਨੂੰ ਉਹ ਫੁਲਫਿਲ ਕਰਨਗੇ। ਜੇ ਬੀਤੇ ਸਮੇਂ ਦੇ ਵਿੱਚ ਕੋਈ ਇੱਕ ਉਮੀਦਵਾਰ ਕੰਜ਼ਰਵੇਟਿਵ ਦਾ ਇਨ 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 ਦਾ ਲਾਸਟ ਫਿਊ ਵੀਕਸ ਜੇ ਕੋਈ ਆਨ ਉਸ ਤੋਂ ਇਲਾਵਾ ਅਜੇ ਜਦੋਂ ਦੀ ਆ ਇਲੈਕਸ਼ਨ ਕੈਂਪੇਨ ਸ਼ੁਰੂ ਹੋਈ ਆ ਪਿਛਲੇ ਦੋ ਤਿੰਨ ਹਫ਼ਤਿਆਂ ਦੇ ਵਿੱਚ ਕੰਜ਼ਰਵੇਟਿਵ ਬੀ ਸੀ ਕੰਜ਼ਰਵੇਟਿਵਸ ਦਾ ਕੋਈ ਵੀ ਉਮੀਦਵਾਰ ਅਜੇ ਔਨ ਏਅਰ ਨਹੀਂ ਆਇਆ ਹੈ ਸੋ ਐਂਡ ਅੱਛਾ ਉਹ ਲੋਕਾਂ ਨੂੰ ਵੀ ਪਤਾ ਹੀ ਜਿਹੜੇ ਸੁਣਦੇ ਨੇ ਜਿਹੜਾ ਆਇਆ ਹੀ ਨਹੀਂ ਤਾਂ ਸਭ ਨੂੰ ਪਤਾ ਹੀ ਵੀ ਨਹੀਂ ਆ ਸਕੇ ਨੇ ਪਰ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਉਮੀਦ ਹੈਗੀ ਆ ਜੋ ਬੈਕ ਐਂਡ ਫੋਰਥ ਚੱਲ ਰਿਹਾ ਕਿ ਉਹਦੇ ਵਿੱਚ ਕੁਝ ਉਮੀਦਵਾਰ ਜਿਹੜੇ ਐਟਲੀਸਟ ਸਰੀ ਵਾਲੇ ਨੇ ਉਹ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਸੋ ਜਦੋਂ ਹੋਣਗੇ ਤੁਸੀਂ ਉਹਨਾਂ ਦੀ ਗੱਲ ਸੁਣ ਲਓਗੇ
ਇੱਕ ਦੇਖੋ ਬੀ ਸੀ ਕੰਜ਼ਰਵੇਟਿਵਸ ਦੇ ਵਿੱਚ ਅਸੀਂ ਇਹ ਨਾ ਭੁੱਲੀਏ ਕਿ ਜੌਨ ਰਸਟੈਟ ਤੋਂ ਇਲਾਵਾ ਬਰੂਸ ਬੈਨਮੈਨ ਵੀ ਨੇ
ਯੈਸ
ਤੇ ਬਰੂਸ ਬੈਨਮੈਨ ਨੂੰ ਅਸੀਂ ਇਸ ਕੈਂਪੇਨ ਦੌਰਾਨ ਕਿਤੇ ਕੋਈ ਦੇਖਿਆ ਨਹੀਂ ਬਹੁਤ ਸੁਣਿਆ ਟ੍ਰੈਵਰ ਹੈਲਫਰਡ ਨੇ ਐਲੋਨਾ ਸਟਰਕੋ ਨੇ
ਜੀ
ਤੇ ਇਹ ਬਹੁਤ ਜ਼ਿਆਦਾ ਵਧੀਆ ਬੁਲਾਰੇ ਨੇ
ਜੀ
ਟ੍ਰੈਵਰ ਹੈਲਫਰਡ ਵੀ ਤੇ ਐਲੋਨਾ ਸਟਰਕੋ ਵੀ
ਬਿਲਕੁਲ ਐਂਡ ਬਰੂਸ
ਬੈਨਮੈਨ ਵੀ
ਜੀ
ਸੋ ਇਹ ਤਿੰਨੋਂ ਅਸੀਂ ਬਹੁਤੇ ਕੋਈ ਵੇਖੇ ਨਹੀਂ ਇਸ ਕੈਂਪੇਨ ਵਿੱਚ ਖਾਸ ਤੌਰ ਤੇ ਬਰੂਸ ਬੈਨਮੈਨ ਬਰੂਸ ਬੈਨਮੈਨ ਵਾਜ਼ ਅ ਨੰਬਰ 2 ਇਨ ਦਾ ਪਾਰਟੀ ਸੋ ਉਹ ਦੂਸਰੇ ਉਮੀਦਵਾਰ ਸੀਗੇ ਐਮ ਐਲ ਏ ਸੀਗੇ ਜਿਹੜੇ ਬੀ ਸੀ ਯੂਨਾਈਟਿਡ ਛੱਡ ਕੇ ਬੀ ਸੀ ਕੰਜ਼ਰਵੇਟਿਵ ਵਿੱਚ ਗਏ ਸੀ ਆਫਟਰ ਜੌਨ ਰਸਟੈਟ
ਜੀ
ਇਸ ਕੈਂਪੇਨ ਵਿੱਚ ਉਹ ਵੀ ਅਜੇ ਤੱਕ ਨਜ਼ਰ ਨਹੀਂ ਆਏ
ਜੀ
ਤੇ ਜਿਹੜੇ ਕਿ ਇੱਕ ਸੀਨੀਅਰ ਮੈਂਬਰ ਨੇ ਇਸ ਪਾਰਟੀ ਦੇ ਇਸ ਬੜੀ ਨਵੀਂ ਪਾਰਟੀ ਦੇ ਓਫੀਸ਼ਲ ਪਾਰਟੀ ਦੇ ਸੋ ਇਹ ਸਟਰੈਟਜੀ ਹੈ ਜਾਂ ਅੱਛਾ ਇਹ ਚ ਵੀ ਫਿਰ ਦੋ ਗੱਲਾਂ ਇੱਕ ਤਾਂ ਹੁੰਦਾ ਕਿ ਉਮੀਦਵਾਰ ਨੂੰ ਕਿਤੇ ਬੋਲਣ ਦਾ ਮੌਕਾ ਨਹੀਂ ਮਿਲਿਆ ਕਿ ਉਹ ਤਾਂ ਨਹੀਂ ਬੋਲ ਸਕੇ ਉਹਨਾਂ ਨੂੰ ਕਿਸੇ ਨੇ ਬੁਲਾਇਆ ਨਹੀਂ ਬੁਲਾਉਣ ਦੇ ਬਾਵਜੂਦ ਜੇ ਕੋਈ ਉਮੀਦਵਾਰ ਨਹੀਂ ਜਾ ਰਿਹਾ ਫਿਰ ਉਹ ਸਵਾਲੀਆ ਨਿਸ਼ਾਨ ਜਿਹੜਾ ਉਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਬੋਲਡ ਲੈਟਰਸ ਦੇ ਵਿੱਚ
ਅੱਛਾ ਇਹਦੇ ਵਿੱਚ ਇੱਕ ਲੁਕਵੀਂ ਫਿਰ ਗੱਲ ਨੈਕਸਟ ਇਹ ਆ ਕਿ ਅਗੇਨ ਇਹ ਕਿਆਸ ਰਾਈ ਦੇ ਉੱਪਰ ਡਿਪੈਂਡੈਂਟ ਹੈ ਵੀ ਕੀ ਪਾਰਟੀ ਵੱਲੋਂ ਕਿਹਾ ਗਿਆ ਵੀ ਨਹੀਂ ਬੋਲਣਾ ਜੇ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਅਲਟੀਮੇਟਮ ਦਿੱਤਾ ਹੋਇਆ ਜਾਂ ਕੋਈ ਇਸ ਤਰ੍ਹਾਂ ਦੇ ਹੁਕਮ ਨੇ ਫਿਰ ਚੋਣਾਂ ਤੋਂ ਬਾਅਦ ਵਾਸੂ ਜੀ ਫਿਰ ਕੀ ਹੋ ਸਕਦਾ ਜੇ ਪਾਰਟੀ ਜਿੱਤ ਜਾਂਦੀ ਆ ਸੋ ਇਹ ਜਿਹੜੇ ਬੜੇ ਵੈਲਿਡ ਕੰਸਰਨਸ ਨੇ ਬੜੇ ਵੈਲਿਡ ਸਵਾਲ ਨੇ ਇਹ ਵੀ ਸਟ੍ਰੈਟਜੀ ਹੋ ਸਕਦੀ ਹੈ ਕਿ ਪਹਿਲਾਂ ਸਾਰੇ ਜਿਨ੍ਹਾਂ ਨੇ ਜੋ ਹਮਲੇ ਹੁਮਲੇ ਕਰਨੇ ਨੇ ਉਹਨਾਂ ਨੂੰ ਸਾਰੇ ਹਮਲੇ ਕਰ ਲੈਣ ਦਿਓ ਅਤੇ ਜਿਹੜੇ ਅਖੀਰਲੇ 8-10 ਦਿਨ ਨੇ ਉਹਦੇ ਵਿੱਚ ਅਸੀਂ ਵਿਲ ਗੋ ਹੈਵੀ ਔਨ ਪਬਲਿਕ ਇੰਗੇਜਮੈਂਟ ਸੋ ਦੇਖਦੇ ਹਾਂ ਹੁਣ ਸਮਾਂ ਕੋਈ ਬਹੁਤਾ ਰਹਿ ਨਹੀਂ ਗਿਆ 3 ਤਰੀਕ ਅੱਜ ਹੋ ਗਈ ਆ ਐਡਵਾਂਸ ਵੋਟਿੰਗ ਤੇ ਵਾਸੂ ਜੀ 11 ਤਰੀਕ ਤੋਂ ਸ਼ੁਰੂ ਹੋ ਜਾਣੀ ਆ ਸੋ ਐਡਵਾਂਸ ਵੋਟਿੰਗ ਨੂੰ ਤਾਂ ਬਹੁਤ ਇੱਕ ਵੱਡੀ ਗਿਣਤੀ ਅਜਿਹੀ ਆ ਜਿਨ੍ਹਾਂ ਨੇ 11 ਤਰੀਕ ਤੋਂ ਕਦੋਂ 11 ਤੋਂ 13 ਫਿਰ 15 ਤੇ 16 ਇਹ ਐਡਵਾਂਸ ਵੋਟਿੰਗ ਦੇ ਦਿਨ ਨੇ ਵਿੱਚ ਉਹ 14 ਤਾਰੀਕ ਥੈਂਕਸਗਿਵਿੰਗ ਵਾਲਾ ਜਿਹੜਾ ਮੰਡੇ ਆ ਉਹ ਆਫ ਡੇ ਆ ਸੋ 11 ਤੋਂ 13 ਤਰੀਕ ਤੇ ਫਿਰ 15 ਤੇ 16 ਤਰੀਕ ਨੂੰ ਐਡਵਾਂਸ ਵੋਟਿੰਗ 19 ਨੂੰ ਵੋਟਾਂ ਪੈ ਜਾਣੀਆਂ ਸੋ ਵੇਖਦੇ ਹਾਂ ਕੀ ਹੁੰਦਾ
ਸੋ ਜੇ ਪਾਰਟੀ ਦੇ ਲੀਡਰ ਉਮੀਦਵਾਰਾਂ ਨੂੰ ਨਹੀਂ ਬੋਲਣ ਦੇ ਰਹੇ ਤਾਂ ਫਿਰ ਇਹ ਆ ਜਾਣਾ ਕਿ ਫਰੀਡਮ ਆਫ ਸਪੀਚ ਦੀ ਵੀ ਗੱਲ ਹੈ ਤੇ ਨਾਲ ਇਹ ਟ੍ਰਾਂਸਪੇਰੈਂਸੀ ਦੀ ਵੀ ਗੱਲ ਹੈ ਕਿ ਅਕਾਊਂਟੇਬਿਲਿਟੀ ਦੀ ਇੱਕ ਅਕਾਊਂਟੇਬਿਲਿਟੀ ਦਾ ਸਵਾਲ ਹੈ ਕਿ ਜੀ ਅਸੀਂ ਮੀਡੀਆ ਤੇ ਆਮ ਜਨਤਾ ਨੂੰ ਇਹ ਹੱਕ ਹੋਣਾ ਚਾਹੀਦਾ ਕਿ ਉਹ ਉਮੀਦਵਾਰਾਂ ਕੋਲੋਂ ਸਵਾਲ ਪੁੱਛ ਸਕਣ ਗੱਲਬਾਤ ਕਰ ਸਕਣ ਤੇ ਜੇ ਲੀਡਰ ਨੇ ਨਹੀਂ ਕਿਹਾ ਕਿ ਉਮੀਦਵਾਰ ਆਪਣੇ ਪੱਧਰ ਤੇ ਹੀ ਡਿਸਾਈਡ ਕਰ ਰਹੇ ਨੇ ਕਿ ਅਸੀਂ ਡਿਬੇਟਸ ਵਿੱਚ ਜਾਂ ਇੰਟਰਵਿਊਜ਼ ਲਈ ਨਹੀਂ ਜਾਣਾ ਤੇ ਫਿਰ ਉਹ ਕੈਪੇਬਿਲਿਟੀ ਦਾ ਸਵਾਲ ਆ ਤੇ ਮਤਲਬ ਜਿਹੜਾ ਦੂਸਰਾ ਸਵਾਲ ਨਾ ਕੈਪੇਬਿਲਿਟੀ ਵਾਲਾ ਉਹ ਜ਼ਿਆਦਾ ਵੱਡਾ ਕੁਐਸਚਨ ਮਾਰਕ
ਅੱਛਾ ਕਿਉਂਕਿ ਵਾਸੂ ਜੀ ਦੇਖੋ ਬੀ ਸੀ ਕੰਜ਼ਰਵੇਟਿਵਸ ਨੇ ਬਹੁਤ ਸਾਰੇ ਉਮੀਦਵਾਰ ਉਦੋਂ ਰਿਕਰੂਟ ਕੀਤੇ ਸੀ ਜਦੋਂ ਬੀ ਸੀ ਕੰਜ਼ਰਵੇਟਿਵ ਦਾ ਸਿਤਾਰਾ ਇੰਨਾ ਨਹੀਂ ਸੀ ਚਮਕਿਆ ਇਹਦਾ ਇੱਕ ਪਹਿਲੂ ਇਹ ਵੀ ਆ ਕਿ ਬਹੁਤ ਸਾਰੇ ਉਮੀਦਵਾਰ ਜਿਨ੍ਹਾਂ ਨੂੰ ਜੌਨ ਰਸਟੈਡ ਨੇ ਜਦੋਂ ਬਦਲ ਸਕਦੇ ਸੀ ਨਹੀਂ ਬਦਲਿਆ ਕਈਆਂ ਦਾ ਇਹ ਵੀ ਕਹਿਣਾ ਫਿਰ ਆਪਣੀ ਐਟਲੀਸਟ ਉਹ ਟੀਮ ਦੇ ਨਾਲ ਉਹ ਜਿਨ੍ਹਾਂ ਨੂੰ ਉਹਨਾਂ ਨੇ ਰਿਕਰੂਟ ਕਰ ਲਿਆ ਉਹਨਾਂ ਦੇ ਨਾਲ ਉਹ ਲੋਇਲ ਨੇ ਵੀ ਨਹੀਂ ਤਾਂ ਜੇ ਉਹ ਚਾਹੁੰਦੇ ਓਪਰਚੁਨਿਟੀ ਜੇ ਓਪਰਚੁਨਿਜ਼ਮ ਕਰਨਾ ਹੁੰਦਾ ਤਾਂ ਜਦੋਂ ਆਹ ਬੀ ਸੀ ਯੂਨਾਈਟਿਡ ਵਾਲਾ ਸਾਰਾ ਰੱਫੜ ਪਿਆ ਜਾਂ ਉਹਨਾਂ ਨੇ ਵਿਦਡਰੋਲ ਕੀਤਾ ਉਦੋਂ ਚਾਹੁੰਦੇ ਤੇ ਬਹੁਤ ਸਾਰੇ ਉਮੀਦਵਾਰਾਂ ਨੂੰ ਉਹ ਕੱਢ ਕੇ ਤੇ ਨਵੇਂ ਉਮੀਦਵਾਰ ਲਿਆ ਸਕਦੇ ਸੀ ਦੈਟ ਵਾਜ਼ ਅ ਪਰਫੈਕਟ ਓਪਰਚੁਨਿਟੀ ਪਰ ਅਜਿਹਾ ਨਹੀਂ ਕੀਤਾ ਗਿਆ ਪਰ ਇਹਦੇ ਵਿੱਚ ਹੀ ਨਾਲ ਜੁੜੀ ਹੋਈ ਗੱਲ ਇਹ ਵੀ ਹੈ ਨਾ ਕਿ ਪਹਿਲਾਂ ਜਦੋਂ ਪਾਰਟੀ ਇੰਨੀ ਪਾਪੂਲਰ ਨਹੀਂ ਸੀ ਜਦੋਂ ਨਹੀਂ ਸੀ ਲੱਗਦਾ ਵੀ ਤੁਸੀਂ ਸਰਕਾਰ ਬਣਾਉਣ ਦੀ ਸਮਰੱਥਾ ਜਾਂ ਸਰਕਾਰ ਬਣਾਉਣ ਦੇ ਨੇੜੇ ਪਹੁੰਚ ਸਕੋ ਇੱਕ ਬਰਾਬਰ ਦੀ ਟੱਕਰ ਦੇ ਸਕੋ ਬੀ ਸੀ ਐਨ ਡੀ ਪੀ ਨੂੰ ਉਦੋਂ ਪਾਰਟੀਆਂ ਨੂੰ ਇਹ ਹੁੰਦਾ ਵੀ ਕੋਈ ਵੀ ਆਉਂਦਾ ਤੇ ਆਵੇ ਤੁਸੀਂ ਉਮੀਦਵਾਰ ਆਪਣੀ ਸਲੇਟ ਭਰੋ ਸੋ ਦੈਟ ਜਦੋਂ ਵੋਟਾਂ ਪੈਣੀਆਂ ਪਰ ਵੋਟ ਸਬਸਿਡੀ ਵੀ ਦਿਖਦੀ ਹੁੰਦੀ ਉਦੋਂ ਇਸ ਕਰਕੇ 93 ਤੇ 93 ਕੈਂਡੀਡੇਟਸ ਹੋਣ ਤੇ ਕੀ ਉਸ ਸਮੇਂ ਅਜਿਹੇ ਕੁਝ ਉਮੀਦਵਾਰ ਭਰ ਲਏ ਗਏ ਲੋਕਾਂ ਦੇ ਮਨ 'ਚ ਸਵਾਲ ਰਿਹਾ ਸਾਡੇ ਨੂੰ ਵੀ ਇਹ ਕੁਐਸਚਨ ਆਉਂਦੇ ਰਹੇ ਜਦੋਂ ਅਜਿਹੇ ਲੋਕਾਂ ਨੂੰ ਸਿਰਫ ਤੇ ਸਿਰਫ ਕਹਿ ਲਓ ਕਿ ਪਲੇਸ ਹੋਲਡਰ ਕੈਂਡੀਡੇਟ ਵਜੋਂ ਭਰਤੀ ਕਰ ਲਿਆ ਗਿਆ ਨਾਓ ਵੈਨ ਯੂ ਹੈਵ ਅ ਰੀਅਲ ਸ਼ਾਟ ਐਟ ਫਾਰਮਿੰਗ ਗਵਰਨਮੈਂਟ ਜੇ ਲੋਕਾਂ ਦੇ ਮਨ ਵਿੱਚੋਂ ਖਦਸ਼ਾ ਹੈ ਵੀ ਕਿਤੇ ਕੋਈ ਉਮੀਦਵਾਰ ਇਕੱਲਾ ਪਲੇਸ ਹੋਲਡਰ ਕੈਂਡੀਡੇਟ ਤੇ ਨਹੀਂ ਆ ਨਾਓ ਇਜ਼ ਦਾ ਟਾਈਮ ਕਿ ਉਹ ਕੰਸਰਨ ਨੂੰ ਤੁਸੀਂ ਬਿਲਕੁਲ ਸਫਾਇਆ ਕਰੋ ਤਾਂ ਕਿ ਜੇ ਉਮੀਦਵਾਰ ਵਾਸੂ ਜੀ ਕੋਈ ਬੰਦਾ 1 ਮਿੰਟ ਵੀ ਗੱਲ ਕਰੇ ਨਾ ਆ ਕੇ ਜਿਹਦਾ ਤੁਸੀਂ ਨਾਮ ਸੁਣਿਆ ਤਸਵੀਰ ਦੇਖੀ ਉਹ ਤੋਂ ਕੁਝ ਨਹੀਂ ਪਤਾ ਲੱਗਦਾ ਬੰਦਾ 1 ਮਿੰਟ ਵੀ ਕਈ ਵਾਰੀ ਆ ਕੇ ਗੱਲ ਕਰੇ ਉਹ 1 ਮਿੰਟ ਦੇ ਵਿੱਚ ਹੀ ਆਪਣਾ ਇਸ ਤਰ੍ਹਾਂ ਦਾ ਪ੍ਰਭਾਵ ਛੱਡ ਦਿੰਦੇ ਨੇ ਜਿਹੜਾ ਲੋਕਾਂ ਨੂੰ ਲੱਗਦਾ ਵੀ ਯੈਸ ਇਸ ਬੰਦੇ ਦੇ ਵਿੱਚ ਇਸ ਉਮੀਦਵਾਰ ਦੇ ਵਿੱਚ ਆਪਣੀ ਗੱਲ ਨੂੰ ਕਨਵੇ ਕਰਨ ਦੀ ਸਮਰੱਥਾ ਹੈ ਤੇ ਦਮ ਹੈ
ਬਿਲਕੁਲ ਸੋ ਜਿਹੜੇ ਕਪਤਾਨ ਹੁਣ ਟੀਮ ਲੈ ਕੇ ਗਏ ਨੇ ਵਰਲਡ ਕੱਪ ਖੇਡਣ ਲਈ ਸੋ ਜੇ ਤੁਸੀਂ 5 ਬਾਲਰ ਲੈ ਕੇ ਗਏ ਹੋ ਬੋਲਿੰਗ ਤਾਂ ਕਰਾਓ ਨਾ
ਬੋਲਿੰਗ ਤਾਂ ਕਰਾਓ ਯਾ ਸਹੀ ਫੀਲਡਿੰਗ ਤਾਂ ਕਰਾਓ ਘੱਟੋ ਘੱਟ
ਤੁਹਾਨੂੰ ਨਹੀਂ ਵੀ ਜੇ ਪਸੰਦ ਤੁਸੀਂ ਬੋਲਿੰਗ ਤਾਂ ਕਰਾਓ
ਫੀਲਡਿੰਗ ਤਾਂ ਕਰਾਓ
ਫੀਲਡਿੰਗ ਤਾਂ ਕਰਾਓ
ਮੈਂ ਕਹਿੰਦਾ ਤੁਸੀਂ ਕਹਿੰਦੇ ਹੋ ਵੀ ਨਹੀਂ ਯਾਰ ਬੋਲਿੰਗ 3 ਜਣੇ ਹੀ ਕਰਨਗੇ ਵੀ ਅਸੀਂ 30 ਓਵਰਾਂ ਦੇ ਵਿੱਚ ਹੀ ਆਲ ਆਊਟ ਕਰ ਦੇਣਾ ਉਹਨਾਂ ਨੂੰ ਵਾਸੂ ਜੀ ਅੱਛਾ ਇਹ ਦੱਸ ਦਈਏ, ਅੱਛਾ ਇੱਕ ਚੀਜ਼ ਹੋਰ ਕੱਲ੍ਹ ਦੀ ਡਿਬੇਟ ਦੇ ਵਿੱਚ ਜਿਹੜੀ ਸਟੈਂਡ ਆਊਟ ਕੀਤੀ, ਗ੍ਰੀਨ ਪਾਰਟੀ ਦੇ ਹੁਣ ਸਿਰਫ 69 ਕੈਂਡੀਡੇਟਸ, ਦੇ ਡੂ ਨਾਟ ਹੈਵ ਆਲ ਦ 93 ਕੈਂਡੀਡੇਟਸ। ਗ੍ਰੀਨ ਪਾਰਟੀ ਦੀ ਲੀਡਰ ਸੋਨੀਆ ਫਰਸਟ ਨੇ ਵੈਸੇ ਵੀ ਕਿਹਾ, ਕਹਿੰਦੇ ਕਿਸੇ ਨੂੰ ਤੁਸੀਂ ਮੈਜੋਰਟੀ ਨਾ ਦਿਓ, ਮੇਰਾ ਤਾਂ ਲੋਕਾਂ ਨੂੰ ਇਹ ਮੈਸੇਜ ਆ ਕਿ ਬੈਲੈਂਸ ਆਫ ਪਾਵਰ ਅਜਿਹਾ ਬਣੇ ਕਿ ਪਾਰਟੀਆਂ ਨੂੰ ਰਲ ਮਿਲ ਕੇ ਕੰਮ ਕਰਨੇ ਪੈਣ, ਐਬਸੋਲੂਟ ਮੈਜੋਰਟੀ ਕਿਸੇ ਕੋਲ ਨਾ ਆਵੇ। ਵਾਸੂ ਜੀ ਡੀਵੀਡੀ ਵੀ ਕੱਲ੍ਹ ਥੋੜ੍ਹੇ ਨਰਮ ਉਹਨਾਂ ਨੇ ਰੁੱਖ ਰੱਖਿਆ ਸੋਨੀਆ ਫਰਸਟ ਨੂੰ ਵੱਲ, ਕਿਉਂਕਿ ਜਿਹੜੀਆਂ ਉਹ 24 ਸੀਟਾਂ ਜਿੱਥੇ ਗ੍ਰੀਨ ਪਾਰਟੀ ਦਾ ਉਮੀਦਵਾਰ ਹੈ ਕੋਈ ਨਹੀਂ, ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਉਮੀਦ ਆ ਵੀ ਉੱਥੋਂ ਜਿਹੜੇ ਗ੍ਰੀਨ ਵੋਟਰ ਨੇ ਉਹ ਐਨਡੀਪੀ ਵੱਲੋਂ ਉਹਨਾਂ ਵੋਟਰਾਂ ਨੂੰ ਬਟੋਰਿਆ ਜਾ ਸਕਦਾ।
ਆਈਡੀਓਲੋਜੀਕਲੀ ਵੀ ਦੋਨੋਂ ਪਾਰਟੀਆਂ ਜਿਹੜੀਆਂ ਕੋਈ ਬਹੁਤ ਦੂਰ ਨਹੀਂ ਹੈਗੀਆਂ, ਦੇ ਨੋਟ ਪੋਲਸ ਅਪਾਰਟ, ਸੋ ਇਹ ਐਕਸਪੈਕਟਡ ਹੀ ਹੁੰਦਾ ਜਦੋਂ ਵੀ ਕੋਈ ਆਪਣੇ ਇੱਥੇ ਬੀ ਸੀ ਵਿੱਚ ਲੀਡਰਸ ਡਿਬੇਟ ਹੁੰਦੀ ਹੈ ਇਲੈਕਸ਼ਨਸ ਦੇ ਵਿੱਚ, ਬੀ ਸੀ ਐਨ ਡੀ ਪੀ ਅਤੇ ਗ੍ਰੀਨ ਪਾਰਟੀ ਉਹ ਇੱਕ ਦੂਜੇ ਉੱਤੇ ਆਪਸ ਦੇ ਵਿੱਚ ਕੋਈ ਬਹੁਤੇ ਹਮਲੇ ਨਹੀਂ ਕਰਿਆ ਕਰਦੇ। ਪਹਿਲਾਂ ਨਿਸ਼ਾਨਾ ਹੋਇਆ ਕਰਦੀ ਸੀ ਬੀ ਸੀ ਯੂਨਾਈਟਿਡ, ਬੀ ਸੀ ਲਿਬਰਲ ਪਾਰਟੀ, ਅਤੇ ਹੁਣ ਬੀ ਸੀ ਕੰਸਰਵੇਟਿਵ। ਉਹ ਆਈਡੀਓਲੋਜੀ ਦਾ ਵੀ ਸਵਾਲ ਹੈ, ਐਂਡ ਯੈਸ ਦੈਟਸ ਆਲਸੋ ਦੇਅਰ ਕਿ ਬੀ ਸੀ ਗ੍ਰੀਨ ਦੀ ਲੋੜ ਪੈ ਸਕਦੀ ਹੈ।
ਹਾਂ ਬਿਲਕੁਲ, ਯੈਸ ਯੈਸ ਯੈਸ। ਵਾਸੂ ਜੀ ਜਸੀ ਪਹਿਲਾਂ ਜਿਹੜੀ ਗੱਲ ਕਰ ਰਹੇ ਸੀ ਵੀ ਕੰਜ਼ਰਵੇਟਿਵ ਪਾਰਟੀ ਦੇ ਬੀ ਸੀ ਕੰਜ਼ਰਵੇਟਿਵ ਦੇ ਜਿਹੜੇ ਐਮ ਐਲ ਏ ਬਣਨ ਲਈ ਉਮੀਦਵਾਰ ਨੇ, ਉਹ ਉਹਨਾਂ ਨਾਲ ਕਿਸੇ ਨਾਲ ਗੱਲਬਾਤ ਨਹੀਂ ਹੋਈ, ਲੋਕ ਵੀ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਨੇ। ਉਸ ਗੱਲਬਾਤ ਦੌਰਾਨ ਵਾਸੂ ਜੀ ਸਾਡੇ ਆਫਿਸ ਮੈਸੇਜ ਪਹੁੰਚਿਆ ਅਤੇ ਬੀ ਸੀ ਕੰਜ਼ਰਵੇਟਿਵ ਦੇ ਜਿਹੜੇ ਉਮੀਦਵਾਰ ਨਿਊਟਨ ਧੋਨੇ ਤੇਗਜੋਤ ਬੱਲ, ਉਹਨਾਂ ਦਾ ਸੁਨੇਹਾ ਆਇਆ, ਉਹ ਅੱਜ ਗੱਲ ਕਰਨਾ ਚਾਹੁੰਦੇ ਨੇ। ਸੋ ਮੈਨੂੰ ਹੁਣੇ ਮੈਸੇਜ ਕੀਤਾ ਸਾਡੇ ਕੋਲੀਗ ਨੇ ਦਰਸ਼ਦੀਪ ਜੀ ਨੇ, ਉਹ ਦੱਸ ਰਹੇ ਨੇ ਕਿ ਅੱਜ 9:40 'ਤੇ ਹੁਣ ਤੇਗਜੋਤ ਬੱਲ ਜੀ ਨਾਲ ਗੱਲਬਾਤ ਹੋਣੀ ਆ। ਸੋ ਬੀ ਸੀ ਕੰਜ਼ਰਵੇਟਿਵ ਦੇ ਉਮੀਦਵਾਰ ਤੇਗਜੋਤ ਬੱਲ ਦੀ ਗੱਲਬਾਤ ਤੁਸੀਂ ਅੱਜ 9:40 AM ਇਸ ਪ੍ਰੋਗਰਾਮ ਦੇ ਵਿੱਚ ਖਬਰਨਾਮਾ ਸੈਗਮੈਂਟ ਤੋਂ ਬਾਅਦ ਸੁਣ ਸਕੋਗੇ। ਬਸ ਜੀ ਬੀ ਸੀ ਕੰਜ਼ਰਵੇਟਿਵ ਦੀ ਗੱਲ ਦੀ ਲੜੀ ਅੱਗੇ ਤੋਰੀ ਰੱਖੀਏ ਜੇ, ਅਤੇ ਜੌਨ ਰਸਟੈਡ ਵੱਲੋਂ ਕੱਲ੍ਹ ਇੱਕ ਇਹ ਐਲਾਨ ਕੀਤਾ ਗਿਆ, ਪ੍ਰੈਸ ਰਿਲੀਜ਼ ਭੇਜ ਕੇ, ਆਈ ਸੀ ਬੀ ਸੀ ਦੀ ਮਨੋਪਲੀ ਉਹ ਖਤਮ ਕਰਨਗੇ। ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਬਰੋਕਨ ਸਿਸਟਮ ਹੈ, ਇਸ ਆਈ ਸੀ ਬੀ ਸੀ ਦੇ ਇਸ ਸਿਸਟਮ ਦੇ ਵਿੱਚ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਐਕਸੀਡੈਂਟ ਦਾ ਸ਼ਿਕਾਰ ਹੋਣ ਮਗਰੋਂ ਜਿਸ ਤਰ੍ਹਾਂ ਦੀ ਦੇਖਭਾਲ ਦੀ ਜ਼ਰੂਰਤ ਹੁੰਦੀ ਆ, ਜਿਸ ਤਰ੍ਹਾਂ ਦੀ ਉਹਨਾਂ ਨੂੰ ਮੁਆਵਜ਼ੇ ਦੀ ਜ਼ਰੂਰਤ ਹੁੰਦੀ ਆ, ਜਿਹੜਾ ਮੌਜੂਦਾ ਸਿਸਟਮ ਹੈ ਉਹ ਅਜਿਹਾ ਮੁਆਵਜ਼ਾ ਉਹਨਾਂ ਨੂੰ ਦੇ ਨਹੀਂ ਪਾਉਂਦਾ, ਕਿਉਂਕਿ ਇਹਦੇ ਵਿੱਚ ਹੁਣ ਅਦਾਲਤੀ ਮੁਕੱਦਮਾ ਕਰਨ ਦੀ ਜਿਹੜੀ ਇੱਕ ਕਹਿ ਲਓ ਆਜ਼ਾਦੀ ਸੀ, ਉਹ ਨੋ ਫਾਲਟ ਇੰਸ਼ੋਰੈਂਸ ਮਾਡਲ ਦੇ ਵਿੱਚ ਲੋਕਾਂ ਤੋਂ ਵਾਪਸ ਲੈ ਲਈ ਗਈ ਹੈ। ਅਤੇ ਜੌਨ ਰਸਟੈਡ ਦਾ ਇਹ ਕਹਿਣਾ ਕਿ ਜੇ ਪ੍ਰਾਈਵੇਟ ਪਲੇਅਰਸ ਨੂੰ ਐਂਟਰੀ ਦਿੱਤੀ ਜਾਂਦੀ ਆ ਤਾਂ ਪ੍ਰਾਈਵੇਟ ਪਲੇਅਰਸ ਦੀ ਐਂਟਰੀ ਨਾਲ ਹੋਏਗਾ ਕਿ ਉਹ ਬਿਹਤਰ ਸਰਵਿਸ ਪ੍ਰਦਾਨ ਕਰਨਗੇ, ਲੋਕਾਂ ਨੂੰ ਬੈਟਰ ਆਪਸ਼ਨਸ ਮਿਲ ਸਕਣਗੀਆਂ। ਸੋ ਇਹ ਬੇਸਿਕ ਇੰਸ਼ੋਰੈਂਸ ਦੇ ਵਿੱਚ ਵੀ ਪ੍ਰਾਈਵੇਟ ਪਲੇਅਰਸ ਦੀ ਐਂਟਰੀ ਦੀ ਗੱਲ ਕਹਿ ਰਹੇ ਨੇ ਜੌਨ ਰਸਟੈਡ ਦਾ ਇਹ ਵਾਅਦਾ, ਜੇ ਉਹ ਪ੍ਰੀਮੀਅਰ ਬਣਦੇ ਨੇ ਤਾਂ ਆਈ ਸੀ ਬੀ ਸੀ ਦੀ ਮਨੋਪਲੀ ਖਤਮ ਕਰਨਗੇ।
ਯਾ ਸੋ ਬੇਸਿਕ ਕਾਰ ਇੰਸ਼ੋਰੈਂਸ ਦੇ ਵਿੱਚ ਵੀ ਕਹਿੰਦੇ ਪ੍ਰਾਈਵੇਟ ਪਲੇਅਰਸ ਆ ਜਾਣਗੇ, ਸੋ ਇਹ ਗੱਲ ਕੀਤੀ ਜਾ ਰਹੀ ਹੈ। ਨੋ ਫਾਲਟ ਇੰਸ਼ੋਰੈਂਸ ਬਾਰੇ ਉਹ ਗੱਲ ਤਾਂ ਕਰ ਰਹੇ ਨੇ ਕਿ ਉਹਨੂੰ ਅਟੈਕ ਤਾਂ ਕਰ ਰਹੇ ਨੇ ਕਿ ਇਹਦੇ ਨਾਲ ਜੀ ਜਿਹੜਾ ਤੁਹਾਡਾ ਲੀਗਲ ਮੁਕੱਦਮਾ ਕਰਨ ਦਾ ਹੱਕ ਆ ਉਹ ਖੋਲਿਆ ਸਰਕਾਰ ਨੇ, ਕਿ ਬਹੁਤ ਸਾਰੇ ਲੋਕ ਪਰੇਸ਼ਾਨ ਨੇ ਇਹਦੇ ਕਰਕੇ। ਪਰ ਉਹਨਾਂ ਨੇ ਕੱਲ੍ਹ ਦੇ ਆਪਣੇ ਬਿਆਨ ਵਿੱਚ ਇਹ ਨਹੀਂ ਲਿਖਿਆ ਵੀ ਉਹ ਨੋ ਫਾਲਟ ਸਿਸਟਮ ਖਤਮ ਕਰ ਦੇਣਗੇ, ਸੋ ਇਹ ਹੁਣ ਮੰਨਿਆ ਜਾ ਰਿਹਾ ਵੀ ਅੱਜ ਵੈਸੇ ਉਹ ਡਿਟੇਲਸ ਹੋਰ ਦੇਣਗੇ। ਇਹ ਮੰਨਿਆ ਜਾ ਰਿਹਾ ਵੀ ਜਿਹੜੇ ਤਾਂ ਕੋਈ ਮਾਈਨਰ ਇੰਜਰੀਜ਼ ਨੇ ਉਹਨਾਂ ਦੇ ਵਿੱਚ ਤਾਂ ਨੋ ਫਾਲਟ ਇੰਸ਼ੋਰੈਂਸ ਰਹੇਗੀ, ਜਿਹੜੀਆਂ ਕੋਈ ਮੇਜਰ ਇੰਜਰੀਜ਼ ਨੇ ਉਹਨਾਂ ਦੇ ਵਿੱਚੋਂ ਨੋ ਫਾਲਟ ਇੰਸ਼ੋਰੈਂਸ ਸ਼ਾਇਦ ਉਹ ਹਟਾਉਣਗੇ। ਅਤੇ ਮੇਜਰ ਅਤੇ ਮਾਈਨਰ ਨੂੰ ਡਿਫਾਈਨ ਕਿਵੇਂ ਕੀਤਾ ਜਾਏਗਾ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤਹਿਆਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਉਹ ਆਪਣੇ ਬਿਆਨ ਦੇ ਵਿੱਚ ਸ਼ਾਇਦ ਖੋਲਣਗੇ।
ਬਿਲਕੁਲ ਵਾਸੂ ਜੀ, ਜਦੋਂ
ਅੱਜ ਉਹਨਾਂ ਨੇ, ਕਿਉਂਕਿ ਅੱਜ ਕੱਲ੍ਹ ਉਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕੀਤਾ ਅਤੇ ਅੱਜ ਉਹ ਇੱਕ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨਾਲ ਇਹਦੇ ਬਾਰੇ ਗੱਲਬਾਤ
ਕਰੈਕਟ, ਕਿਉਂਕਿ ਲਾਈਫ ਆਲਟਰਿੰਗ ਇੰਜਰੀ ਕਿਹੜੀ ਹੈ, ਉਹਨਾਂ ਦਾ ਇਹ ਕਹਿਣਾ ਜਿਹੜੀ ਲਾਈਫ ਆਲਟਰਿੰਗ ਇੰਜਰੀ ਹੋਏਗੀ ਉਹਦੇ ਵਿੱਚ ਜਿਹੜਾ ਮੁਕੱਦਮੇਬਾਜ਼ੀ ਵਾਲਾ ਜਿਹੜਾ ਪਹਿਲੂ ਹੈ ਉਹ ਜ਼ਰੂਰ ਖੁੱਲ੍ਹਾ ਰੱਖਿਆ ਜਾਏਗਾ। ਜਿਹੜੇ ਬਾਕੀ ਦੇ ਮਾਈਨਰ ਇੰਜਰੀਜ਼ ਨੇ ਉਹਦੇ ਵਿੱਚ ਨੋ ਫਾਲਟ ਇੰਸ਼ੋਰੈਂਸ ਦੇ ਮਾਡਲ ਨੂੰ ਛੇੜਨਾ ਨਹੀਂ ਚਾਹੁੰਦੇ, ਕਿਉਂਕਿ ਵਾਸੂ ਜੀ ਨੋ ਫਾਲਟ ਇੰਸ਼ੋਰੈਂਸ ਕਰਕੇ ਇੱਕ ਗੱਲ ਇਹ ਜ਼ਰੂਰ ਆ ਕਿ ਬਹੁਤ ਵੱਡੀ ਗਿਣਤੀ 'ਚ ਲੋਕਾਂ ਦੇ ਪ੍ਰੀਮੀਅਮਸ ਘਟੇ ਵੀ ਨੇ ਜਦੋਂ ਦਾ ਇਹ ਤਬਦੀਲੀ ਲਾਗੂ ਕੀਤੀ ਗਈ ਆ, ਅਤੇ ਲੋਕਾਂ ਨੇ ਆਪਣੇ ਆਈ ਸੀ ਬੀ ਸੀ ਕਾਰ ਇੰਸ਼ੋਰੈਂਸ ਪ੍ਰੀਮੀਅਮਸ ਦੇ ਵਿੱਚ ਕਟੌਤੀ ਨੋਟਿਸ ਕੀਤੀ ਹੈ। ਪਰ ਇਹਦਾ ਦੂਜਾ ਪਹਿਲੂ ਵੀ ਮਨਫੀ ਨਹੀਂ ਕੀਤਾ ਜਾ ਸਕਦਾ ਕਿ ਜਿਨ੍ਹਾਂ ਲੋਕਾਂ ਦੇ ਗੰਭੀਰ ਐਕਸੀਡੈਂਟਸ ਹੋਏ ਉਹਨਾਂ ਨੂੰ ਜਿਸ ਤਰ੍ਹਾਂ ਦਾ ਮੁਆਵਜ਼ਾ ਪੁਰਾਣੇ ਸਿਸਟਮ ਅਧੀਨ ਮਿਲ ਸਕਦਾ ਹੁੰਦਾ ਸੀ ਅਜਿਹਾ ਮੁਆਵਜ਼ਾ ਨਹੀਂ ਮਿਲ ਪਾ ਰਿਹਾ। ਕੁਝ ਲੋਕਾਂ ਨੇ, ਕੁਝ ਐਕਸੀਡੈਂਟ ਵਿਕਟਿਮਸ ਨੇ ਆਈ ਸੀ ਬੀ ਸੀ ਦੇ ਇਸ ਨਵੇਂ ਨੋ ਫਾਲਟ ਸਿਸਟਮ ਦੇ ਖਿਲਾਫ ਅਦਾਲਤ ਦੇ ਵਿੱਚ ਕੌਂਸਟੀਟਿਊਸ਼ਨਲ ਚੈਲੇਂਜਸ ਦਾਇਰ ਕੀਤੇ ਹੋਏ ਨੇ। ਸੋ ਉਹ ਵੀ ਇੱਕ ਪੈਰਲਲ ਜਿਹੜੀ ਗੱਲ ਆ ਉਹ ਚੱਲਦੀ ਪਈ ਆ। ਪਰ ਜਿਹੜਾ ਵਾਸੂ ਜੀ ਜਿਹੜੀ ਹੈਗੀ ਨਾ ਮੁਕੱਦਮੇਬਾਜ਼ੀ ਨਾ ਕਰ ਸਕਣ ਦੀ ਸਮਰੱਥਾ, ਹੁਣ ਇਹ ਸਿੱਧਾ ਇੱਦਾਂ ਨਹੀਂ ਹੋਣਾ ਕਿ ਜੇ ਪ੍ਰਾਈਵੇਟ ਪਲੇਅਰਸ ਆ ਜਾਂਦੇ ਨੇ ਤਾਂ ਜੇ ਕੋਈ ਐਕਸੀਡੈਂਟ ਵਿਕਟਿਮ ਜਿਹਨੇ ਕਿਸੇ ਪ੍ਰਾਈਵੇਟ ਕੰਪਨੀ ਤੋਂ ਇੰਸ਼ੋਰੈਂਸ ਲਈ ਹੋਈ ਆ ਤਾਂ ਉਹ ਸਿੱਧਾ ਮੁਕੱਦਮਾ ਕਰ ਸਕੇਗਾ, ਕਿਉਂਕਿ ਜਦੋਂ ਐਨ ਡੀ ਪੀ ਨੇ ਤਬਦੀਲੀ ਕੀਤੀ ਨੋ ਫਾਲਟ ਇੰਸ਼ੋਰੈਂਸ ਵਾਲਾ ਮਾਡਲ ਬੀ ਸੀ 'ਚ ਲਾਗੂ ਕੀਤਾ ਤਾਂ ਇੱਕ ਲੈਜਿਸਲੇਟਿਵ ਅਮੈਂਡਮੈਂਟ ਕਰ ਦਿੱਤੀ ਗਈ ਸੀ ਜਿਹਨੇ ਕਿ ਐਕਸੀਡੈਂਟ ਵਿਕਟਿਮਸ ਵਾਸਤੇ ਮੁਕੱਦਮੇਬਾਜ਼ੀ ਦਾ ਰਾਹ ਉਹ ਡੱਕ ਦਿੱਤਾ ਸੀ। ਸੋ ਜੇ ਉਹ ਰਾਹ ਖੋਲ੍ਹਣਾ ਹੈ ਤਾਂ ਐਕਚੁਲੀ ਜੇ ਜੌਨ ਰਸਟਡ ਪ੍ਰੀਮੀਅਰ ਬਣ ਜਾਂਦੇ ਨੇ ਤਾਂ ਉਹਨਾਂ ਨੂੰ ਲੈਜਿਸਲੇਟਿਵ ਤਬਦੀਲੀ ਕਰਨੀ ਪੈਣੀ ਹੈ ਸੋ ਦੈਟ ਲਿਟੀਗੇਸ਼ਨ ਦਾ ਰਾਹ ਦੁਬਾਰਾ ਤੋਂ ਖੁੱਲ ਸਕੇ।
ਬਿਲਕੁਲ, ਸੋ ਅੱਜ ਉਹ ਸਾਰੀ ਡਿਟੇਲ ਦੱਸਣਗੇ ਵੀ ਕਿਵੇਂ ਕਿਵੇਂ ਉਹ ਕਰਨਗੇ, ਕੀ ਕਰਨਗੇ
ਜੀ।
ਕੱਲ੍ਹ ਤਾਂ ਇੱਕ ਛੋਟਾ ਜਿਹਾ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਸਿਰਫ, ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ। ਕਈ ਲੋਕਾਂ ਦਾ ਕਹਿਣਾ ਵੀ ਜੇਕਰ ਤੁਸੀਂ ਇਸ ਤਰ੍ਹਾਂ ਪ੍ਰਾਈਵੇਟਾਈਜੇਸ਼ਨ ਦੇ ਮਾਡਲ ਤੇ ਚੱਲੋਗੇ, ਬਾਕੀ ਸੂਬਿਆਂ ਦੇ ਵਿੱਚ ਅਲਬਰਟਾ ਵਿੱਚ, ਓਨਟੈਰੀਓ ਵਿੱਚ ਇੰਸ਼ੋਰੈਂਸ ਬੀਸੀ ਨਾਲੋਂ ਮਹਿੰਗੀ ਹੈ, ਸੋ ਕਈਆਂ ਦਾ ਕਹਿਣਾ ਨਹੀਂ ਸਸਤੀ ਹੈ। ਸੋ ਕਈ ਇਹ ਵੀ ਕਹਿ ਰਹੇ ਨੇ ਕਿ ਜੇਕਰ ਪ੍ਰਾਈਵੇਟ ਪਲੇਅਰਸ ਆ ਜਾਣਗੇ ਤਾਂ ਜ਼ਿਆਦਾ ਜਿਹੜੀ ਮਾਰਕੀਟ ਹੈ ਉਹ ਪ੍ਰਾਈਵੇਟ ਵਾਲਿਆਂ ਦੇ ਕੋਲ ਚੱਲ ਜਾਣੀ, ਜਿਹੜੇ ਕੋਈ ਹਾਈ ਰਿਸਕ ਡਰਾਈਵਰ ਰਹਿ ਜਾਣਗੇ ਸਿਰਫ ਉਹੀ ICBC ਦੇ ਕੋਲ ਆ ਜਾਣਗੇ ਜਿਨ੍ਹਾਂ ਨੂੰ ਪ੍ਰਾਈਵੇਟ ਇੰਸ਼ੋਰੈਂਸ ਨਹੀਂ ਮਿਲਦੀ।
ਜਿਹੜੀ ਕ੍ਰੀਮ ਆਫ ਦਾ ਕ੍ਰੋਪ ਹੈ ਉਹ ਹੂੰਜ ਕੇ ਲੈ ਜਾਣੀ ਹੈ ਪ੍ਰਾਈਵੇਟ ਕੰਪਨੀਆਂ ਨੇ, ਜਿੱਥੇ ਕਿ ਉਹਨਾਂ ਨੂੰ ਪਤਾ ਹੈ ਕਿ ਪੇ ਆਊਟ ਦੇ ਆਸਾਰ ਘੱਟ ਨੇ, ਜਿਹੜੇ ਕਹਿ ਲਓ ਕਿ ਲੋਅ ਰਿਸਕ ਡਰਾਈਵਰ ਨੇ ਉਹ ਉੱਥੇ ਚਲੇ ਜਾਣਗੇ। ਜਿਹੜੇ ਯੰਗ ਡਰਾਈਵਰਸ ਜਾਂ ਉਮਰ ਦਰਾਜ਼ ਡਰਾਈਵਰਸ ਨੇ ਜ਼ਿਆਦਾ, ਉਹ ਫਿਰ ਪਬਲਿਕ ਇੰਸ਼ੋਰਰ ਦੇ ਕੋਲ ਰਹਿ ਜਾਣਗੇ ਕਿਉਂਕਿ ਉਹਨਾਂ ਵੱਲੋਂ ਕਲੇਮਸ ਦੇ ਆਸਾਰ ਜ਼ਿਆਦਾ ਹੋਇਆ ਕਰਦੇ ਨੇ, ਅਤੇ ਇਸ ਕਰਕੇ ਪਬਲਿਕ ਇੰਸ਼ੋਰਰ ਦੇ ਸਿਰ ਭਾਰ ਪਏਗਾ। ਹਾਲਾਂਕਿ ਜੌਨ ਰਸਟਡ ਨੇ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਇਹ ਕਿਹਾ ਕਿ ਫੇਅਰ ਅਫੋਰਡੇਬਲ ਇੰਸ਼ੋਰੈਂਸ ਪਲਾਨਸ ਫਾਰ ਐਵਰੀ ਵਨ ਫਰੋਮ 18 to 80।
ਖਾਸ ਤੌਰ ਤੇ ਯੰਗ ਡਰਾਈਵਰਸ ਬਾਰੇ ਜ਼ਿਆਦਾ ਫੋਕਸ ਕਰ ਰਹੇ ਸੀ, ਜਿਹੜੇ ਯੰਗ ਡਰਾਈਵਰਸ ਨੇ ਉਹਨਾਂ ਦਾ ਬੜਾ ਨੁਕਸਾਨ ਹੋ ਰਿਹਾ ਕਿ ਉਹਨਾਂ ਦੇ ਪ੍ਰੀਮੀਅਮਸ ਬਹੁਤ ਜ਼ਿਆਦਾ ਨੇ
ਜੋ
ਕਿ ਹੈਗੇ ਵੀ ਨੇ, ਤੋ ਕਹਿੰਦੇ ਅਸੀਂ ਉਹਨੂੰ ਕਰੈਕਟ ਕਰਾਂਗੇ। ਸੋ ਦੇਖਦੇ ਹਾਂ ਕਿ ਸੁਣਨ ਚ ਗੱਲ ਚੰਗੀ ਲੱਗਦੀ ਹੈ ਕਿ ਫਿਰ ਉਹੀ ਗੱਲ ਹੈ ਵਿਜੇ ਜੀ, ਇਹ ਸਾਰੀਆਂ ਜਿਹੜੀਆਂ ਗੱਲਾਂ ਡਿਸਟਰੈਕਸ਼ਨਸ ਨੇ, ਇਹਦੇ ਨਾਲ ਕੋਈ ਬਹੁਤਾ ਫਰਕ ਪਏਗਾ ਕਿ ਨਹੀਂ ਪਤਾ ਨਹੀਂ, ਆਈ ਡੋਂਟ ਥਿੰਕ ਪਏਗਾ। ਮੇਨ ਮੁੱਦੇ ਉਹ ਦੋ ਨੇ,
ਅਫੋਰਡੇਬਿਲਿਟੀ ਤੇ ਹੈਲਥ ਕੇਅਰ।
ਨਹੀਂ ਉਹ ਤਾਂ ਹੈ ਸਾਰਾ, ਮੈਂ ਉਹਨੂੰ ਇੱਕ ਚ ਕਾਊਂਟ ਕਰ ਰਿਹਾ,
ਉਹ ਇੱਕ ਚ ਕਰ ਰਹੇ ਹੋ,
ਉਹ ਮੈਂ ਉਹਨੂੰ ਇੱਕ ਚ ਕਾਊਂਟ ਕਰ ਰਿਹਾ ਕਿ ਉਹ ਹੈ ਐਂਟੀ ਇਨਕੰਬੈਂਸੀ ਕਿ ਮੁੱਦਿਆਂ ਦੀ ਜਿਹੜੀ ਗੱਲ,
ਹਾਂ ਰਾਈਟ ਰਾਈਟ,
ਦੂਜੀ ਗੱਲ ਹੈ ਕ੍ਰੈਡੀਬਿਲਿਟੀ। ਸੋ ਇਟਸ ਐਂਟੀ ਇਨਕੰਬੈਂਸੀ ਵਰਸਿਸ ਕ੍ਰੈਡੀਬਿਲਿਟੀ, ਸੋ ਕੌਣ ਜਿੱਤਦਾ, ਕਿਹੜੀ ਚੀਜ਼ ਯਾਦ ਰਹਿੰਦੀ ਵੋਟਰ ਨੂੰ, ਕੌਣ ਕਿਹੜੀ ਗੱਲ ਭੁੱਲ ਜਾਂਦਾ, ਇਹਦੇ ਆਧਾਰ ਤੇ ਮੈਨੂੰ ਲੱਗਦਾ ਇਲੈਕਸ਼ਨ ਡਿਸਾਈਡ ਹੋਣਾ।
ਅਨਨੋਨ ਵਰਸਿਸ ਵਟ ਯੂ ਨੋ, ਜਿਹਨਾਂ ਦੀ ਕਾਰਗੁਜ਼ਾਰੀ ਤੁਹਾਨੂੰ ਪਤਾ। ਸੋ ਦੇਖਣਾ ਹੋਏਗਾ ਵਾਸੂ ਜੀ, ਇਹ ਹੁਣ ਅਗੇਨ, ਅੱਛਾ ਫਿਰ ਗੱਲ ਉੱਥੇ ਜੁੜ ਜਾਂਦੀ ਹੈ ਜਾ ਕੇ ਕਿ ਜਿਹੜੀ ਉਹ ਕ੍ਰੈਡੀਬਿਲਿਟੀ ਵਾਲਾ ਸਵਾਲ ਹੈ, ਤਾਂ ਦਾ ਕਰਿਓਸਿਟੀ ਅਬਾਊਟ ਦੀ ਅਨਨੋਨ, ਉਹ ਕਰਿਓਸਿਟੀ ਕਈ ਵਾਰੀ ਪੋਜ਼ਿਟਿਵ ਵੀ ਹੁੰਦੀ, ਕਈ ਵਾਰੀ ਨੈਗੇਟਿਵ ਵੀ ਹੁੰਦੀ ਆ। ਜਦੋਂ ਤੁਸੀਂ ਉਮੀਦਵਾਰਾਂ ਤੋਂ, ਪਾਰਟੀ ਦੇ ਜਿਹੜੇ ਨੁਮਾਇੰਦਿਆਂ ਤੋਂ ਤੁਸੀਂ ਗੱਲਬਾਤ ਸੁਣੋਗੇ, ਜਦ ਤੁਸੀਂ ਉਹਨਾਂ ਨਾਲ ਫੇਸ ਟੂ ਫੇਸ ਡੀਲ ਕਰਦੇ ਹੋ, ਉਹ ਜਿਹੜੇ ਕੰਸਰਨਸ ਨੇ ਉਹ ਉਦੋਂ ਐਡਰੈਸ ਹੋਣੇ ਨੇ। ਸੋ ਇਹ ਦੇਖਦੇ ਹਾਂ ਜੀ ਕਿਹੜੇ ਪਾਸੇ ਨੂੰ ਊਂਟ ਕਿਹੜੀ ਕਰਵਟ ਪੈਂਦਾ। ਬਾਕੀ ਅੱਜ ਵੇਖਦੇ ਹਾਂ ਕਿ ਜੌਨ ਰਸਟਡ ਜਦੋਂ ICBC ਵਾਲੀ ਇਹ ਸਾਰੀ ਆਪਣੀ ਅਨਾਊਂਸਮੈਂਟ ਦੇ ਹੋਰ ਵੇਰਵੇ ਸਾਂਝੇ ਕਰਦੇ ਨੇ, ਉਹਦੇ ਵਿੱਚ ਹੋਰ ਕੀ ਕੁਝ ਆਖਦੇ ਨੇ। ਬਸ ਜੀ, ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਜਿਹੜਾ ਬਿੱਲ C-319 ਹੈ, ਜਿਹੜਾ ਕਿ ਬਲੋਕ ਕਿਊਬੈਕਵਾ ਦਾ ਪ੍ਰਾਈਵੇਟ ਮੈਂਬਰ ਬਿੱਲ, ਨੋਨ ਬਾਈਂਡਿੰਗ ਮੋਸ਼ਨ, ਜਿਹਦੇ ਵਿੱਚ ਮੰਗ ਉਹਨਾਂ ਦੀ ਇਹ ਕਿ 65 ਸਾਲ ਤੋਂ ਉੱਪਰ ਉਮਰ ਵਾਲੇ ਸਾਰੇ ਬਜ਼ੁਰਗਾਂ ਵਾਸਤੇ ਓਲਡ ਏਜ ਸਿਕਿਉਰਿਟੀ ਦੇ ਵਿੱਚ 10% ਵਾਧਾ ਕਰੇ ਫੈਡਰਲ ਸਰਕਾਰ, ਕਿਉਂਕਿ ਫੈਡਰਲ ਸਰਕਾਰ ਨੇ 75 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਲਈ ਤਾਂ ਵਾਧਾ ਆਲਰੇਡੀ ਕਰ ਦਿੱਤਾ ਹੋਇਆ ਸੀ। ਹੁਣ ਅਸੀਂ ਇਹਦੇ ਬਾਰੇ ਬੜੀ ਡੀਟੇਲ 'ਚ ਪਿਛਲੇ ਦਿਨਾਂ 'ਚ ਗੱਲ ਕਰ ਚੁੱਕੇ ਹਾਂ। PBO ਨੇ ਇੱਕ ਰਿਪੋਰਟ ਦੇ ਵਿੱਚ ਇਹ ਕਿਹਾ ਕਿ 50 ਸਾਲਾਂ 'ਚ $16 billion ਖਰਚਾ ਆਉਣਾ ਜੇ ਇਹ ਪਾਲਿਸੀ ਫੈਡਰਲ ਸਰਕਾਰ ਲਾਗੂ ਕਰਦੀ ਹੈ ਤਾਂ। ਸੋ ਮਹਿੰਗਾ ਸੌਦਾ ਇਹ। ਕੱਲ੍ਹ ਵਾਸੂ ਜੀ, ਨੋਨ ਬਾਈਂਡਿੰਗ ਮੋਸ਼ਨ ਇਹ ਪਾਸ ਤਾਂ ਹੋ ਗਈ, ਲਿਬਰਲਸ ਨੇ ਇਹਦੇ ਹੱਕ ਵਿੱਚ ਵੋਟ ਨਹੀਂ ਪਾਈ, ਪਰ NDP ਅਤੇ ਕੰਜ਼ਰਵੇਟਿਵ ਵਾਲਿਆਂ ਨੇ ਇਹਦੇ ਹੱਕ 'ਚ ਵੋਟ ਪਾ ਕੇ 181 to 143 ਦੇ ਫਰਕ ਨਾਲ ਇਹ ਮਤਾ ਪਾਸ ਤਾਂ ਹੋ ਗਿਆ। ਪਰ ਵਾਸੂ ਜੀ, ਕਿਉਂਕਿ ਨੋਨ ਬਾਈਂਡਿੰਗ ਆ, ਸੋ ਇਸ ਕਰਕੇ ਇਹਦਾ ਲਾਗੂ ਹੋਣਾ, ਅੱਗੇ ਸੈਨੇਟ ਵਾਲੇ ਦਾ ਰੁੱਖ ਕਰ ਸਕਣਾ, ਉਹਦੇ ਆਸਾਰ ਨਹੀਂ ਜਾਪਦੇ। ਤੇ ਇਹੀ ਗੱਲ ਕੱਲ ਈ ਫਰਾਂਸਵਾ ਬਲੈਂਸ਼ੈਟ ਬਲੋਕ ਕਿਊਬੈਕਵਾ ਦੇ ਲੀਡਰ ਨੇ ਵੀ ਕਹੀ ਆ।
ਸੋ ਜਿਹੜਾ ਇਹ ਮੋਸ਼ਨ ਹੈ, ਇਹ ਆਪੋਜੀਸ਼ਨ ਦੇ ਮੋਸ਼ਨ ਸੀ
ਜੀ,
ਇਹ ਕੌਨਫੀਡੈਂਸ ਵੋਟ ਨਹੀਂ ਸੀ,
ਰਾਈਟ।
ਤੇ ਇਸ ਮੋਸ਼ਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਸੀ ਪ੍ਰਾਈਵੇਟ ਮੈਂਬਰ ਬਿੱਲ, ਬਿੱਲ C-319 ਜਿਹੜਾ ਬਲੋਕ ਵਾਲਿਆਂ ਨੇ ਪੇਸ਼ ਕੀਤਾ ਸੀ, ਉਹਨੂੰ ਤੁਸੀਂ ਰਾਇਲ ਰੈਕਮੈਂਡੇਸ਼ਨ ਦੇ ਕੇ ਉਹਨੂੰ ਹਾਊਸ ਦੀ ਫਲੋਰ ਤੇ ਲੈ ਕੇ ਆਓ
ਜੀ,
ਤੇ ਉਹਨੂੰ ਫਿਰ ਪਾਸ ਪੂਸ ਕਰਾ ਕੇ ਉਹਨੂੰ 29 ਅਕਤੂਬਰ ਤੋਂ ਪਹਿਲਾਂ ਲਾਗੂ ਕਰਾਓ। ਇਹਨਾਂ ਜਿਹੜਾ ਇਹ ਮੋਸ਼ਨ ਜਿੱਥੇ ਵੋਟਿੰਗ ਹੋਈ ਉਹ ਸਪੈਸੀਫਿਕਲੀ ਇਹ ਕਹਿੰਦਾ ਸੀ,
ਕਿਉਂਕਿ ਰਾਇਲ ਰੈਕਮੈਂਡੇਸ਼ਨ ਦੇਣੀ ਹੈ ਸਰਕਾਰ ਨੇ, ਉਹ ਤੋਂ ਬਗੈਰ ਇਹ ਮੂਹਰੇ ਅੱਗੇ ਸੈਨੇਟ ਵੱਲ ਇਹ ਬਿੱਲ ਰੁਖ ਨਹੀਂ ਕਰ ਸਕਦਾ।
ਹਾਊਸ ਦੇ ਵਿੱਚ ਵੀ ਜਿਹੜਾ ਵੀ ਇਹਦੇ ਬਾਰੇ ਗੱਲਬਾਤ ਨਹੀਂ ਹੋ ਸਕਦੀ, ਜਿਹੜਾ ਵੀ ਕੋਈ ਪ੍ਰਾਈਵੇਟ ਮੈਂਬਰ ਬਿੱਲ ਆ, ਫਾਰ ਇਟ ਟੂ ਬੀ ਡਿਸਕਸਡ ਉਹਦੇ ਵਾਸਤੇ ਰਾਇਲ ਰੈਕਮੈਂਡੇਸ਼ਨ ਚਾਹੀਦੀ ਜੋ ਸਰਕਾਰ ਨੇ ਦੇਣੀ ਹੁੰਦੀ। ਸੋ ਉਹ ਇਹਦੇ ਵਿੱਚ ਜਿਹੜਾ ਇਹਨਾਂ ਨੇ ਮੋਸ਼ਨ ਪ੍ਰੈਜੈਂਟ ਕੀਤਾ ਸੀ ਆਪੋਜੀਸ਼ਨ ਡੇ ਮੋਸ਼ਨ ਜਿਹਦੇ ਉੱਤੇ ਵੋਟਿੰਗ ਹੋਈ
ਜੀ,
ਉਸ ਮੋਸ਼ਨ ਦੇ ਵਿੱਚ ਉਹੀ ਕਹਿ ਰਹੇ ਨੇ ਕਿ ਤੁਸੀਂ ਰਾਇਲ ਰੈਕਮੈਂਡੇਸ਼ਨ ਵਾਲਾ ਕੰਮ ਸ਼ੁਰੂ ਕਰੋ, ਤੇ ਜਿਹੜਾ ਸਾਡਾ ਬਿੱਲ C-319 ਪ੍ਰਾਈਵੇਟ ਮੈਂਬਰ ਬਿੱਲ ਉਹਨੂੰ ਤੁਸੀਂ ਡਿਸਕਸ ਕਰਕੇ 29 ਅਕਤੂਬਰ ਤੋਂ ਪਹਿਲਾਂ ਲਾਗੂ ਕਰਵਾਓ।
3 ਤਰੀਕ ਹੋ ਗਈ ਅੱਜ।
ਹਾਂ, ਸੋ ਉਹ ਜਿਹੜਾ ਮੋਸ਼ਨ ਹੈਗਾ ਬਲੋਕ ਦਾ, ਕਿਉਂਕਿ ਕੰਜ਼ਰਵੇਟਿਵਸ ਬਲੋਕ ਤੇ NDP ਸਾਰਿਆਂ ਨੇ ਇਸ ਗੱਲ ਦੇ ਹੱਕ ਵਿੱਚ ਵੋਟ ਪਾਈ ਕਿ ਇਹ ਮੋਸ਼ਨ ਯੈਸ ਵੀ ਇਹਦੇ ਬਾਰੇ ਗੱਲ ਹੋ ਕੇ ਇਹ ਲਾਗੂ ਹੋਣਾ ਚਾਹੀਦਾ, ਜਿਹਦੇ ਵਿੱਚ ਤੁਸੀਂ ਮੈਂਸ਼ਨ ਕੀਤਾ ਕਿ ਸੀਨੀਅਰਸ ਦਾ ਜਿਹੜਾ OAS ਹੈ 65 ਸਾਲ ਤੋਂ ਬਾਅਦ ਉਮਰ ਵਾਲਿਆਂ ਵਾਸਤੇ ਉਹਦੇ ਵਿੱਚ 10% ਬੰਪ ਅਪ ਹੋਏਗਾ। ਇਹ 181-143 ਦੇ ਫਰਕ ਨਾਲ ਕੱਲ ਮੋਸ਼ਨ ਪਾਸ ਹੋ ਗਿਆ। ਇਹ ਚੋਂ ਮੇਨ ਇਹ ਆਪਣੇ ਆਪ ਦੇ ਵਿੱਚ ਖਬਰ ਨਹੀਂ ਹੈ, ਖਬਰ ਵੱਡੀ ਇਹ ਹੈ ਕਿ ਬਲੋਕ ਵਾਲਿਆਂ ਨੇ ਇਹ ਕਿਹਾ ਸੀ ਕਿ ਜੇਕਰ ਲਿਬਰਲ ਸਰਕਾਰ ਸਪਲਾਈ ਮੈਨੇਜਮੈਂਟ ਵਾਲਾ ਜਿਹੜਾ ਸਿਸਟਮ ਹੈਗਾ ਵੀ ਉਹਨੂੰ ਟ੍ਰੇਡ ਨੈਗੋਸੀਏਸ਼ਨ ਦੇ ਵਿੱਚੋਂ ਬਾਹਰ ਰੱਖਣਾ ਜਿਹੜਾ ਉਹ ਵਾਲਾ ਬਿੱਲ ਆ ਵੀ ਇਹ ਦੋ ਮੰਗਾਂ ਜਿਹੜੀਆਂ 29 ਅਕਤੂਬਰ ਤੋਂ ਪਹਿਲਾਂ ਸਰਕਾਰ ਲਾਗੂ ਜੇ ਨਹੀਂ ਕਰਾਉਂਦੀ ਤਾਂ ਫਿਰ ਅਸੀਂ ਸਰਕਾਰ ਦੇ ਕੋਲ ਸਰਕਾਰ ਨੂੰ ਸਮਰਥਨ ਦੇਣਾ ਬੰਦ ਕਰ ਦੇਵਾਂਗੇ
29 ਅਕਤੂਬਰ
ਉਸ ਤੋਂ ਬਾਅਦ ਅਸੀਂ ਸਰਕਾਰ ਡੇਗ ਸਕਦੇ ਹਾਂ। ਹੁਣ ਸਰਕਾਰ ਨੇ 29 ਅਕਤੂਬਰ ਤੋਂ ਪਹਿਲਾਂ ਹੀ ਸਪਸ਼ਟ ਕਰਤਾ ਲਿਬਰਲਸ ਨੇ ਦੇ ਖਿਲਾਫ਼ ਵੋਟ ਪਾ ਕੇ ਤੇ ਇਸ ਤੋਂ ਇੱਕ ਦਿਨ ਪਹਿਲਾਂ ਜਿਹੜੇ ਸੀਨੀਅਰ ਮਿਨਿਸਟਰ ਨੇ ਸਟੀਵਨ ਮੈਕਿਨਨ ਉਹਨਾਂ ਨੇ ਖੜੇ ਹੋ ਕੇ ਬਲਾਕ ਨੂੰ ਬੜੀਆਂ ਬੁਰੀਆਂ ਭਰੀਆਂ ਗੱਲਾਂ ਕਹੀਆਂ ਕਿ ਸੈਪਰੇਟਿਸਟ ਨੇ
ਵੱਖਵਾਦੀ ਲੋਕ ਨੇ ਤਾਂ ਚਾਹੁੰਦੇ ਨੇ ਵੀ
ਕੰਜ਼ਰਵੇਟਿਵ ਆ
ਕੰਜ਼ਰਵੇਟਿਵ ਆਉਣ ਸਗੋਂ ਅੱਗੇ ਹੋਰ ਕਹਿੰਦੇ ਵੀ ਕੰਜ਼ਰਵੇਟਿਵ ਆ ਕੇ ਇਹਨਾਂ ਨੂੰ ਪਤਾ ਅਜਿਹਾ ਮਾਹੌਲ ਸਿਰਜ ਦੇਣਗੇ ਜਿਹੜਾ ਕੈਨੇਡਾ ਦੇ ਵਿੱਚ ਅਜਿਹਾ ਇੱਕ ਇਨਵਾਇਰਮੈਂਟ ਬਣ ਜਾਏਗਾ ਜਿਹੜਾ ਬਲਾਕ ਕਿਊਬੈਕਵਾਦੀ ਵੱਖਵਾਦੀ ਵਿਚਾਰਧਾਰਾ ਵਾਸਤੇ ਇੱਕ ਹੁਲਾਰੇ ਦਾ ਕੰਮ ਕਰੇਗਾ ਉਹਨਾਂ ਵਾਸਤੇ ਫਾਇਦੇਮੰਦ ਹੋਏਗਾ।
ਬਿਲਕੁਲ ਸੋ ਉਹ ਉਹਨਾਂ ਨੇ ਸਾਰੀ ਗੱਲ ਕੀਤੀ ਪਲੱਸ ਇਸ ਬਿੱਲ ਦੇ ਵੀ ਉਹਨਾਂ ਨੇ ਖਿਲਾਫ਼ ਬੋਲਿਆ ਸੋ ਜਿਹੜੇ ਸੀਨੀਅਰ ਮਿਨਿਸਟਰ ਹੀ ਆਪ ਇਹ ਕਹਿ ਰਹੇ ਸੀ ਕੱਲ ਫਿਰ ਕਰੀਨਾ ਗੋਲ ਜਿਹੜੇ ਹਾਊਸ ਲੀਡਰ ਨੇ ਉਹਨਾਂ ਨੇ ਗੱਲ ਸਪਸ਼ਟ ਕਰਤੀ ਕਿ ਅਸੀਂ ਇਹਦੇ ਖਿਲਾਫ਼ ਵੋਟ ਕਰ ਰਹੇ ਹਾਂ ਉਹ ਖਿਲਾਫ਼ ਵੋਟ ਵੀ ਪਾਤੀ। ਹੁਣ ਇਹਦੇ ਵਿੱਚੋਂ ਦੇਖੋ ਡਿਪੈਂਡ ਕਰਦਾ ਵੀ ਤੁਸੀਂ ਬਲਾਕ ਦੇ ਸਮਰਥਕ ਹੋ ਕਿ ਵਿਰੋਧੀ ਹੋ। ਤੁਸੀਂ ਇਹਨੂੰ ਖ਼ਬਰ ਇੱਦਾਂ ਕਿ ਵੀ ਬਣਾ ਸਕਦੇ ਹੋ ਕਿ ਜੀ ਈ ਫ੍ਰਾਂਸੋਆ ਬਲਾਂਸ਼ੈਟ ਨੇ ਇਹ ਕਹਿਤਾ ਕਿ ਠੀਕ ਹੈ ਜੇ ਸਰਕਾਰ ਅਜੇ ਵੀ ਇੱਥੇ ਕੰਮ ਨਹੀਂ ਕਰੇਗੀ ਤਾਂ ਅਸੀਂ ਅਗਲੇ ਹਫ਼ਤੇ ਤੋਂ ਹੀ ਸਰਕਾਰ ਨੂੰ ਡੇਗਣ ਵਾਸਤੇ ਕਾਰਵਾਈ ਜਿਹੜੀ ਆ ਸ਼ੁਰੂ ਕਰਾ ਦੇਵਾਂਗੇ ਬਾਕੀ ਪਾਰਟੀਆਂ ਨਾਲ ਅਸੀਂ ਸਲਾਹ ਮਸ਼ਵਰਾ ਕਰਨਾ ਸ਼ੁਰੂ ਕਰ ਦੇਵਾਂਗੇ। ਖ਼ਬਰ ਇਹਨੂੰ ਤੁਸੀਂ ਇੱਦਾਂ ਕਹਿ ਕੇ ਵੀ ਬਣਾ ਸਕਦੇ ਹੋ ਕਿ ਬਲਾਕ ਦੇ ਲੀਡਰ ਬਲਾਂਸ਼ੈਟ ਆਪਣੀ ਗੱਲ ਕਹਿ ਕੇ ਮੁੱਕਰ ਗਏ ਕਿ ਉਹ ਤਾਂ ਅਜੇ ਵੀ ਇਹ ਕਹਿ ਰਹੇ ਨੇ ਕਿ 29 ਅਕਤੂਬਰ ਦੀ ਡੈਡਲਾਈਨ ਸਟਿਲ ਸਟੈਂਡਸ। ਸੋ ਤੁਸੀਂ ਇਹ ਕਿਹਾ ਸੀ ਵੀ 29 ਅਕਤੂਬਰ ਤੱਕ ਜੇ ਸਾਡੀ ਮੰਗ ਪੂਰੀ ਨਾ ਹੋਈ ਅਸੀਂ ਸਰਕਾਰ ਡੇਗ ਦੇਵਾਂਗੇ ਫਿਰ ਤੁਸੀਂ ਵੀ ਤਾਂ ਜਗਮੀਤ ਸਿੰਘ ਵਾਲੀ ਹੀ ਕਰ ਰਹੇ ਹੋ। ਸੋ ਬਲਾਕ ਵਾਲੇ ਵੀ ਬੇਸਿਕਲੀ ਆਪਣੀ ਸਿਆਸਤ ਹੀ ਕਰ ਰਹੇ ਨੇ। ਹੁਣ ਉਹਨਾਂ ਨੇ ਸਿਰਫ ਇੰਨਾ ਕਿਹਾ ਵੀ ਅਸੀਂ ਅਗਲੇ ਹਫ਼ਤੇ ਤੋਂ ਬਾਕੀ ਪਾਰਟੀਆਂ ਨਾਲ ਸਲਾਹ ਮਸ਼ਵਰਾ ਸ਼ੁਰੂ ਕਰ ਦੇਣਾ। ਪੁੱਛਿਆ ਗਿਆ ਇਹਨਾਂ ਨੂੰ ਕਿ ਇਹਦੇ ਵਿੱਚ ਜਿਹੜੀ ਤੁਸੀਂ ਦੋ ਮੰਗਾਂ ਰੱਖੀਆਂ ਸੀ ਉਹਦੇ ਵਿੱਚ ਕੋਈ ਲੀਵੇ ਹੈਗਾ? ਕਹਿੰਦੇ ਲੀਵੇ ਹੈ ਨਹੀਂ। ਜੇ ਲੀਵੇ ਨਹੀਂ ਹੈਗਾ
ਫਿਰ ਤਾਂ ਹੁਣੇ ਕਰੋ,
ਫਿਰ ਹੁਣੇ ਕਰ ਦੋ। ਸਰਕਾਰ ਨੇ ਤਾਂ ਤੁਹਾਡੇ ਮਤੇ ਖਿਲਾਫ਼ ਵੋਟ ਪਾ ਹੀ ਦਿੱਤੀ ਹੈ,
ਜਿਹੜੀ ਵਸ
ਫਿਰ ਤੁਸੀਂ ਡਿਸਕਸ਼ਨ ਕਾਹਦੀ ਕਰਨੀ।
ਜਿਹੜੀ ਸਪਲਾਈ ਮੈਨੇਜਮੈਂਟ ਵਾਲੀ ਉਹਨਾਂ ਦੀ ਮੰਗ ਸੀਗੀ ਨਾ ਕਿ ਨੈਗੋਸੀਏਸ਼ਨਸ ਦੇ ਵਿੱਚੋਂ ਕੈਨੇਡਾ ਦਾ ਡੇਰੀ ਪੋਲਟਰੀ ਤੇ ਐਗ ਸੈਕਟਰ, ਜਦੋਂ ਤੁਸੀਂ ਕੋਈ ਹੋਰ ਫੋਰਨ ਟ੍ਰੇਡ ਨੈਗੋਸੀਏਸ਼ਨਸ ਕਰਨੀਆਂ ਨੇ, ਬੇਸਿਕਲੀ ਨੈਫਟਾ ਵਾਲੀ ਨੈਗੋਸੀਏਸ਼ਨ ਆ ਜਾਂ ਯੂਰੋਪੀਅਨ ਮੁਲਕਾਂ ਦੇ ਨਾਲ ਕੋਈ ਨੈਗੋਸੀਏਸ਼ਨ ਹੁੰਦੀ ਆ, ਵੀ ਉਹਦੇ 'ਚੋਂ ਜਿਹੜਾ ਸਾਡਾ ਸਪਲਾਈ ਮੈਨੇਜਮੈਂਟ ਸਿਸਟਮ ਡੇਰੀ ਪੋਲਟਰੀ ਤੇ ਐਗਸ ਨੂੰ ਬਾਹਰ ਰੱਖਿਓ, ਉਹ ਗੱਲ ਉਹ ਮੰਨ ਲਈ ਆ ਸਰਕਾਰ ਨੇ ਕਿ ਠੀਕ ਆ।
ਉਹਦੇ ਵਿੱਚ ਸੈਨੇਟ 'ਚ ਪਹੁੰਚੀ ਹੋਈ ਨਾ,
ਸੈਨੇਟ ਦੇ
ਹਾਊਸ 'ਚੋਂ ਤਾਂ ਪਾਸ ਹੋ ਗਈ ਹੋਈ ਆ,
ਸੈਨੇਟ ਦੇ ਵਿੱਚੋਂ ਉਹਦਾ ਪਾਸ ਹੋਣਾ ਮੁਸ਼ਕਲ ਆ। ਸੈਨੇਟ ਦੇ ਵਿੱਚੋਂ ਕਿਉਂਕਿ ਕੀ ਲਿਬਰਲ ਸਰਕਾਰ ਹੁਣ ਇੰਡੀਪੈਂਡੈਂਟ ਸੈਨੇਟਰਸ ਨੂੰ ਪ੍ਰਭਾਵ ਉਹਨਾਂ ਦੇ ਉੱਪਰ ਪਾ ਕੇ ਸੈਨੇਟ ਦੇ ਵਿੱਚੋਂ ਮਾਮਲਾ ਪਾਸ ਕਰਾ ਲਏਗੀ, ਕਿਉਂਕਿ ਕੁਝ ਸੈਨੇਟਰਸ ਉਹਦੇ ਖਿਲਾਫ਼ ਗੱਲ ਕਰਦੇ ਆਏ ਨੇ, ਅਸੀਂ ਬੀਤੇ ਦਿਨਾਂ 'ਚ ਗੱਲ ਕੀਤੀ ਆ। ਪਰ ਯੈਸ, ਯੂ ਆਰ ਐਬਸੋਲੂਟਲੀ ਰਾਈਟ ਕਿ ਹੁਣ ਇਹ ਤਾਂ ਸਪਸ਼ਟ ਹੋ ਹੀ ਚੁੱਕਾ ਕਿ ਓਲਡ ਏਜ ਸਿਕਿਉਰਿਟੀ ਵਾਲਾ ਇਹ ਬਿੱਲ C319 ਇਹਨੂੰ ਤਾਂ ਅੱਗੇ ਸਰਕਾਰ ਵੱਲੋਂ ਨਹੀਂ ਪਰਸਿਊ ਕੀਤਾ ਜਾ ਰਿਹਾ, ਤਾਂ ਫਿਰ ਅਗਲੇ ਹਫ਼ਤੇ ਤੋਂ ਜਿਹੜਾ ਕੰਮ ਤੁਸੀਂ ਸ਼ੁਰੂ ਕਰਨ ਦਾ ਡਰੇਬਾ ਦੇ ਰਹੇ ਹੋ ਉਹ ਤਾਂ ਹੁਣੇ ਸ਼ੁਰੂ ਕੀਤਾ ਜਾ ਸਕਦਾ। 29 ਅਕਤੂਬਰ ਤੇ ਫਿਰ 9 ਅਕਤੂਬਰ ਵੀ ਬਣ ਸਕਦੀ ਆ, ਮਤਲਬ ਇਹ ਜਿਹਨੂੰ 29 ਤੱਕ ਇੰਤਜ਼ਾਰ ਕਿਉਂ ਕਰਨਾ? ਪਰ ਵੇਖਦੇ ਹਾਂ ਵਾਸੂ ਜੀ, ਜਿਹੜੇ ਇਹ ਸਿਆਸੀ ਦਾਅ ਪੇਚ ਨੇ, ਬਲਾਕ ਕਿਊਬੈਕਵਾ ਦੇ ਲੀਡਰ ਈ ਫ੍ਰਾਂਸੋਆ ਬਲਾਂਸ਼ੈਟ ਨੇ ਜਦੋਂ ਹੁਣ ਆਹ ਫਾਲ ਸੈਸ਼ਨ ਸ਼ੁਰੂ ਹੋਇਆ ਇਹ ਤੋਂ ਪਹਿਲਾਂ ਹੀ ਕਹਿਤਾ ਸੀ ਕਿ ਮੈਨੂੰ ਨਹੀਂ ਲੱਗਦਾ ਕਿ 35 ਸੱਟੇ ਪਹਿਲੇ ਹੀ ਹਫ਼ਤੇ ਦੇ ਵਿੱਚ ਸਰਕਾਰ ਡਿੱਗੇਗੀ, ਪਰ ਹਾਂ ਲੇਟ ਅਕਤੂਬਰ ਅਰਲੀ ਨਵੰਬਰ ਦੇ ਵਿੱਚ ਕੋਈ ਹਲਚਲ ਹੋ ਸਕਦੀ ਹੈ। ਸੋ ਮੇ ਬੀ ਟਾਈਮਲਾਈਨ ਉਹਨਾਂ ਨੇ ਪਹਿਲਾਂ ਹੀ ਮਿੱਥੀ ਹੋਈ ਸੀ ਸਾਰੀ।
ਬਲਾਕ ਨੇ ਸ਼ੁਰੂਆਤ ਵਿੱਚ ਕਿਹਾ ਸੀ ਕਿ ਅਸੀਂ ਵੀ ਹੁਣ ਸਰਕਾਰ ਨਾਲ ਨੈਗੋਸੀਏਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ, ਅਸੀਂ ਵੀ NDP ਵਾਂਗ ਆਪਣੀਆਂ ਕੁਝ ਗੱਲਾਂ ਮਨਵਾਵਾਂਗੇ, ਪਰ ਬਾਰ ਬਾਰ ਉਹ ਇਹ ਵੀ ਕਹਿੰਦੇ ਰਹੇ ਕਿ ਲਿਬਰਲਸ ਨਾਲ ਸਾਡੀ ਕੋਈ ਅਜੇ ਤੱਕ ਗੱਲਬਾਤ ਹੋਈ ਨਹੀਂ। ਇੱਦਾਂ ਲੱਗ ਰਿਹਾ ਬਾਕੀ ਪਤਾ ਨਹੀਂ ਵਿਜੇ ਜੀ, ਸਿਆਸਤ ਜਿੰਨੀ ਉੱਪਰ ਹੁੰਦੀ ਉਨੀ ਥੱਲੇ ਵੀ ਹੁੰਦੀ ਹੈ। ਸੋ ਇਹ ਨਹੀਂ ਪਤਾ ਹੁਣ ਕਿ ਲਿਬਰਲਸ ਨੇ ਬਲਾਕ ਨੂੰ ਕੀ ਘਾਹ ਹੀ ਨਹੀਂ ਪਾਈ। ਸੋ ਜੇ ਇਹ ਗੱਲ ਸੱਚ ਹੈ, ਜੋ ਗੱਲ ਪ੍ਰਤੱਖ ਵੀ ਹੋਈ ਕੁਝ ਹੱਦ ਤੱਕ ਕਿ ਉਹਨਾਂ ਨੇ ਇਹਨਾਂ ਦੇ ਮਤੇ ਨੂੰ ਡਿਫੀਟ ਕਰਤਾ ਉਹਦੇ ਖਿਲਾਫ਼ ਸਾਰੀਆਂ ਪਾਰਟੀਆਂ ਇੱਕ ਪਾਸੇ, ਕੱਲੇ ਲਿਬਰਲਸ ਕਹਿੰਦੇ ਨਹੀਂ ਤਾਂ ਫਿਰ ਨਾ ਸੀ ਵੀ ਜੇ ਤੁਸੀਂ ਨਹੀਂ ਸਪੋਰਟ ਕਰਨਾ ਨਾ ਸੀ ਤੁਹਾਡੀ ਲੋੜ ਨਹੀਂ, NDP ਵਾਲੇ ਅਜੇ ਤੱਕ ਚੁੱਪ ਕਰਕੇ ਬੈਠੇ ਨੇ। ਸੋ ਕੀ ਬਾਂਦਰਵਾਜ਼ੀਆਂ ਪਿੱਛੇ ਅਜੇ ਵੀ ਕੋਈ ਇੱਕ ਡੀਲ ਹੈਗੀ ਹੈ ਲਿਬਰਲਸ ਤੇ NDP ਦੀ?
ਸਰਕਾਰ ਡਿੱਗਣ ਨਹੀਂ ਦਿੰਦੇ,
ਸਰਕਾਰ ਡਿੱਗਣ ਨਹੀਂ ਦਿੰਦੇ, ਕਿਉਂਕਿ ਜਾਂ ਫਿਰ ਇਹਦਾ ਦੂਜਾ ਮਤਲਬ ਸਿਰਫ ਇਹ ਹੋ ਸਕਦਾ ਕਿ ਲਿਬਰਲਸ ਫਿਰ ਇਲੈਕਸ਼ਨ ਲਈ ਤਿਆਰ ਨੇ।
ਅੱਛਾ,
ਉਹ ਕਹਿੰਦੇ ਫਿਰ ਇਲੈਕਸ਼ਨ ਹੀ ਹੋ ਜਾਏ, ਪਰ ਸਾਨੂੰ ਪਤਾ ਕਿ ਲਿਬਰਲਸ ਇਲੈਕਸ਼ਨ ਜੇ ਕਰਾਉਣਗੇ ਇਸ ਵੇਲੇ ਸਾਰੀਆਂ ਪੋਲਸ ਕਹਿ ਰਹੀਆਂ ਨੇ ਕਿ ਕੰਜ਼ਰਵੇਟਿਵਸ ਦੀ ਤਾਂ ਸੁਪਰ ਮੈਜੋਰਿਟੀ ਆਉਣ ਦੇ ਸੰਕੇਤ ਨੇ, ਫਿਰ ਲਿਬਰਲਸ ਇੱਦਾਂ ਕਿਉਂ ਚਾਹੁਣਗੇ? ਫਿਰ ਇਹਦਾ ਮਤਲਬ ਇੱਕੋ ਹੀ ਬਣਦਾ ਕਿ ਕਿਉਂਕਿ NDP ਵਾਲੇ ਅਜੇ ਤੱਕ ਕੁਝ ਬੋਲ ਨਹੀਂ ਰਹੇ ਉਹ ਸਰਕਾਰ ਡਿੱਗਣਗੇ ਕਿ ਨਹੀਂ, ਲਿਬਰਲਸ ਬਲਾਕ ਦੇ ਮੋਸ਼ਨ ਨੂੰ ਡਿਫੀਟ ਕਰ ਰਹੇ ਨੇ ਉਹਨਾਂ ਦੇ ਖਿਲਾਫ਼ ਵੋਟ ਪਾ ਕੇ, ਮਤਲਬ ਕੀ ਹੋਇਆ ਕਿ ਲਿਬਰਲਸ ਤੇ NDP ਦਾ ਅਜੇ ਵੀ ਬਾਂਦਰਵਾਜ਼ੀਆਂ ਪਿੱਛੇ ਕੋਈ ਨਾ ਕੋਈ ਸਮਝੌਤਾ ਹੈਗਾ।
ਕੱਲ੍ਹ ਵਾਸੂ ਜੀ ਜਸਟਿਨ ਟਰੂਡੋ ਨੇ ਇਹ ਗੱਲ ਜ਼ਰੂਰ ਕਹੀ, ਕਹਿੰਦੇ ਜਦੋਂ ਜਗਮੀਤ ਸਿੰਘ ਨੇ ਮੈਨੂੰ ਫੋਨ ਕੀਤੇ ਬਗੈਰ ਇਕਦਮ ਇਹ ਕਹਿਤਾ ਕਿ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਉਹ ਟਰਮੀਨੇਟ ਕਰ ਰਹੇ ਨੇ, ਫਿਰ ਮੇਰਾ ਦਿਲ ਬੜਾ ਦੁਖਿਆ ਸੀ।
ਠੀਕ ਹੈ,
ਕਿਹਾ ਉਹਨਾਂ ਨੇ ਕੱਲ੍ਹ। ਉਹਨਾਂ ਦਾ ਉਹ ਕਹਿਣ ਦਾ ਮਤਲਬ ਸੀ ਕਿਆ ਹੋਇਆ ਤੇਰਾ ਵਾਦਾ, ਉਹ ਕਸਮ ਉਹ ਇਰਾਦਾ, ਕਹਿੰਦੇ ਦੱਸਿਆ ਵੀ
ਨੀਡ ਸੌਂਗ ਆਖ ਹੈ
ਭਰੀ ਨੇ ਗਾਣਾ ਗਾਇਆ,
ਨਾ ਨਾ ਮੈਂ ਨਹੀਂ ਗਾਇਆ,
ਵਾਸੀ ਨੇ ਗਾਣਾ ਗਾਇਆ,
ਮੈਂ ਆਪਣੇ ਸ਼ਬਦ ਵਾਪਸ ਲੈਣਾ।
ਹੁਣ ਤੇ ਵਾਸੀ ਤੁਹਾਡੇ ਸ਼ਬਦ ਉਡਾਰੂ ਹੋ ਗਏ ਨੇ, ਆਉਣੇ ਚਲੇ ਗਏ, ਹੁਣ ਨਹੀਂ ਵਾਪਸ ਆਉਂਦੇ।
ਇਹਨੇ ਇਹਨੂੰ ਰਿਟਰੈਕਟ ਕੀ ਕਰਨਾ ਚਾਹਾਂਗਾ, ਇਹਦੇ ਵਾਸਤੇ ਦੱਸਿਓ ਕਿ ਡਿਊ ਪ੍ਰੋਸੈਸ ਕੀ ਹੈ। ਆਈ ਲਾਈਕ ਟੂ ਰਿਟਰੈਕਟ ਮਾਈ ਵਰਡਸ।
ਨਹੀਂ ਪਰ ਗਾਣਾ ਤੁਸੀਂ ਬਿਲਕੁਲ ਠੀਕ ਆ, ਗਾਣਾ ਤਾਂ ਠੀਕ ਆ,
ਲਿਸਨਰਸ਼ਿਪ ਘੱਟ ਜਾਣੀ ਵਜੇ ਨਹੀਂ ਤਾਂ ਗੱਲਾਂ ਨਹੀਂ ਕਰ,
ਵਧ ਜਾਣੀ ਆ, ਵਧ ਜਾਣੀ।
ਨਹੀਂ ਨਹੀਂ
ਅੱਛਾ ਵਾਸੂ ਜੀ, ਕੁਇਕਲੀ ਗੱਲ ਕਰੀਏ, ਜਿਹੜਾ ਸਾਡੇ ਬੈਂਕਿੰਗ ਰੈਗੂਲੇਟਰ ਨੇ ਔਸਫੀ ਦਾ ਨਾਂ ਬੜਾ ਇਹਨਾਂ ਦਾ ਲੰਮਾ ਚੌੜਾ, ਆਫਿਸ ਆਫ ਦੀ ਸੁਪਰਇੰਟੈਂਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ। ਤੁਸੀਂ ਜਿਵੇਂ ਗੱਲ ਕੀਤੀ ਨਾ ਵੀ ਕੁਝ ਚੀਜ਼ਾਂ ਦਾ ਅਸਰ ਇਹ ਹੁੰਦਾ ਵੀ ਕਿਤੇ ਪ੍ਰਭਾਵ ਘੱਟ ਨਾ ਜਾਵੇ, ਔਸਫੀ ਵਾਲਿਆਂ ਨੂੰ ਸੀ ਵੀ ਜਿਉਂ ਜਿਉਂ ਇੰਟਰਸਟ ਰੇਟ ਵੱਧ ਰਹੇ ਨੇ ਲੋਕਾਂ ਦੀ ਪੇਮੈਂਟ ਦੇਣ ਦੀ ਸਮਰੱਥਾ ਘਟੂਗੀ, ਮੋਰਗੇਜਿਸ ਦੇ ਵਿੱਚ ਡੈਲਿਨਕੁਐਂਸੀਜ਼ ਹੋਣਗੀਆਂ, ਭਾਵ ਲੋਕਾਂ ਤੋਂ ਆਪਣੀਆਂ ਮੋਰਗੇਜ ਦੀਆਂ ਕਿਸ਼ਤਾਂ ਨਹੀਂ ਚੁਕਾ ਹੋਣੀਆਂ। ਪਰ ਵਾਸੂ ਜੀ ਹੁਣ ਇੰਟਰਸਟ ਰੇਟਸ ਨੂੰ ਮੋੜਾ ਪੈਣਾ ਸ਼ੁਰੂ ਹੋ ਚੁੱਕਿਆ, ਜਿਹੜੀ ਅਸੀਂ ਇੱਕ ਵਿਆਜ ਦਰਾਂ ਨੂੰ ਸਿਖਰ 'ਤੇ ਵੇਖਿਆ ਉਹ ਹੁਣ ਜਿਹੜੇ ਹਾਲਾਤ ਨੇ 2000 ਇਨ ਦਾ ਰੀਅਰ ਵਿਊ ਮਿਰਰ ਨਾਓ। ਪਰ ਔਸਫੀ ਦੇ ਜਿਹੜੇ ਮੁਖੀ ਨੇ ਉਹਨਾਂ ਦਾ ਇਹ ਕਹਿਣਾ, ਕਹਿੰਦੇ ਸਾਨੂੰ ਬੜੇ ਇਹ ਪਲੈਜ਼ੈਂਟਲੀ ਸਰਪ੍ਰਾਈਜ਼ ਹੋਏ ਅਸੀਂ ਕਿ ਲੋਕਾਂ ਨੇ, ਕੈਨੇਡੀਅਨਸ ਨੇ ਆਪਣੀਆਂ ਮੋਰਗੇਜ ਪੇਮੈਂਟਸ ਉਸ ਲੈਵਲ 'ਤੇ ਨਹੀਂ ਟੁੱਟਣ ਦਿੱਤੀਆਂ ਜਿੰਨਾ ਸਾਨੂੰ ਖਦਸ਼ਾ ਸੀ ਵੀ ਇਹ ਇੱਕ ਸਮੱਸਿਆ ਬਣ ਸਕਦੀ ਹੈ।
ਸੋ ਇਹਨਾਂ ਨੇ ਕਿਹਾ ਵੀ ਅਸੀਂ ਬੜੇ ਅਜੇ ਕਹਿੰਦੇ ਖੁਸ਼ ਹਾਂ, ਪਰ ਅਜੇ ਵੀ ਅਸੀਂ ਵਿਕਟਰੀ ਡਿਕਲੇਅਰ ਨਹੀਂ ਕਰਨਾ ਚਾਹੁੰਦੇ। ਕਹਿੰਦੇ ਵੀ ਉਹਦੇ ਵਾਸਤੇ ਮੇ ਬੀ ਅਸੀਂ 2027 ਤੱਕ ਦੀ ਵੇਟ ਕਰਾਂਗੇ। ਕਾਰਨ ਕੀ ਕਿ ਫਰਵਰੀ 2024, ਸੋ ਇਸ ਸਾਲ ਦੀ ਫਰਵਰੀ ਵਿੱਚ ਇਹਨਾਂ ਨੇ ਇੱਕ ਐਸਟੀਮੇਟ ਦੱਸਿਆ ਸੀ ਕਿ ਜਿੰਨੀਆਂ ਵੀ ਮੋਰਗੇਜਿਸ ਨੇ ਉਹਨਾਂ ਵਿੱਚੋਂ 76% 2026 ਤੋਂ ਪਹਿਲਾਂ ਰੀਨਿਊ ਹੋਣੀਆਂ ਨੇ, 2026 ਤੋਂ ਪਹਿਲਾਂ।
ਹਾਂਜੀ,
ਸੋ ਉਹਨਾਂ ਚੋਂ ਕੁਝ ਹੋ ਚੁੱਕੀਆਂ, ਕੁਝ ਹੋਣੀਆਂ ਨੇ। ਕਹਿੰਦੇ ਅਜੇ ਤੱਕ ਤਾਂ ਜਿਹੜਾ ਟਰੈਕ ਰੈਕਡ ਆ ਉਹ ਠੀਕ ਚੱਲ ਰਿਹਾ ਕਿ ਕੋਈ ਬਹੁਤੇ ਕੋਈ ਡਿਫਾਲਟ ਜਾਂ ਡਿਲਿੰਕੁਐਂਸੀਜ਼ ਨਹੀਂ ਹੋਈਆਂ, ਕਿ ਕੈਨੇਡੀਅਨ ਹਾਊਸ ਹੋਲਡਸ ਦੇ ਆਰ ਮੈਨੇਜਿੰਗ ਵੈਲ, ਸਰਕਾਰ ਦਾ ਪਤਾ ਨਹੀਂ, ਹਾਊਸ ਹੋਲਡਸ ਆਰ ਡੂਇੰਗ ਫਾਈਨ,
ਔਖੇ ਸੌਖੇ ਕਿਸ ਤਰ੍ਹਾਂ ਚਲਾ ਰਹੇ ਕੰਮ।
ਜਦਕਿ ਸਰਕਾਰ ਨੇ ਪੈਂਡੈਮਿਕ ਤੋਂ ਪਹਿਲਾਂ ਇਹ ਕਿਹਾ ਸੀ ਵੀ ਅਸੀਂ ਕਰਜ਼ਾ ਚੁੱਕ ਰਹੇ ਹਾਂ ਤਾਂ ਕਿ ਹਾਊਸ ਹੋਲਡਸ ਨੂੰ ਕਰਜ਼ਾ ਨਾ ਚੁੱਕਣਾ,
ਹਾਊਸ ਹੋਲਡ ਤੰਗ ਨਾ ਹੋਣ,
ਪਰ ਹਾਊਸ ਹੋਲਡਸ ਨੇ ਵੀ ਕਰਜ਼ਾ ਚੁੱਕਿਆ, ਉਹਨਾਂ ਦੇ ਵਿਆਜ ਦਰਾਂ ਵੀ ਵੱਧ ਗਈਆਂ, ਔਖੇ ਵੀ ਹੋਏ ਲੋਕ, ਪਰ ਦੇ ਸਟਿਲ ਮੈਨੇਜਿੰਗ ਫਾਈਨ। ਤੇ ਪਰ ਕਹਿੰਦੇ ਅਸੀਂ 2027 ਅਰਲੀ 2027 ਤੱਕ ਵੇਟ ਕਰਾਂਗੇ, ਉਸ ਤੋਂ ਬਾਅਦ ਮੇ ਬੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਕਾਮਯਾਬ ਹੋਏ ਹਾਂ।
ਪਰ ਵਾਸੂ ਜੀ, ਜੋ ਕੁਝ ਤਬਦੀਲੀਆਂ ਹੁਣ ਪਿਛਲੇ ਸਮੇਂ 'ਚ ਵੇਖਣ ਨੂੰ ਮਿਲੀਆਂ, ਖਾਸ ਤੌਰ 'ਤੇ ਜਿਹੜੀ ਉਹ ਨਵੰਬਰ ਦੇ ਵਿੱਚ ਕੋਈ ਚੇਂਜ ਆ ਜਾਣੀ ਹੈ ਨਾ, ਕਿ ਬਗੈਰ ਸਟ੍ਰੈਸ ਟੈਸਟ ਤੋਂ ਜਿਹੜੇ ਲੋਕਾਂ ਨੇ ਸਟ੍ਰੇਟ ਮੋਰਗੇਜ ਆਪਣੀ ਕਰਨੀ ਹੈ, ਇਸ ਵਿੱਚ ਜਿਹਦੇ ਵਿੱਚ ਕੋਈ ਐਮਰਟਾਈਜੇਸ਼ਨ 'ਚ ਵਾਧਾ ਨਹੀਂ ਕਰਾ ਰਹੇ ਜਾਂ ਫਿਰ ਜਿਹੜੇ ਰੀਫਾਈਨੈਂਸ ਨਹੀਂ ਕਰ ਰਹੇ, ਉਹ ਬਗੈਰ ਸਟ੍ਰੈਸ ਟੈਸਟ ਤੋਂ ਨਵੇਂ ਲੈਂਡਰ ਕੋਲ ਜਾ ਸਕਦੇ ਨੇ, ਉਹਨੇ ਕੰਪੀਟੀਸ਼ਨ ਵਧਾਉਣਾ, ਉਹਦੇ ਨਾਲ ਥੋੜ੍ਹਾ ਰੇਟਸ ਦੇ ਵਿੱਚ ਰਿਆਇਤ ਆਏਗੀ, ਸੰਭਾਵਨਾ ਹੈ। ਓਵਰਆਲ ਵੈਸੇ ਵੀ ਇੰਟਰਸਟ ਰੇਟਸ ਘੱਟਦੇ ਪਏ ਨੇ, ਸੋ ਕਈਆਂ ਦਾ ਇਹ ਵੀ ਮੰਨਣਾ ਕਿ ਜਿੰਨਾ ਪਿਛਲੇ ਸਾਲਾਂ ਦੇ ਵਿੱਚ ਅਸੀਂ ਪਿਛਲੇ 2 ਸਾਲ 'ਚ ਗੱਲ ਸੁਣਦੇ ਰਹੇ ਹਾਂ ਨਾ ਕਿ 2026 ਤੱਕ ਕਈ ਬਿਲੀਅਨਸ ਆਫ ਡਾਲਰਸ ਦੀਆਂ ਮੋਰਗੇਜਿਸ ਰਿਨਿਊ ਹੋਣੀਆਂ, ਲੋਕਾਂ ਦੀਆਂ ਕਿਸ਼ਤਾਂ ਦੇ ਵਿੱਚ 40-40, 50-50% ਔਰ 70-70% ਵਾਧੇ ਹੋ ਜਾਣੇ ਨੇ, ਉਹ ਹਾਊਸ ਹੋਲਡਸ ਤੋਂ ਖਰਚਾ ਝੱਲ ਨਹੀਂ ਹੋਣਾ। ਕਈਆਂ ਦਾ ਇਹ ਮੰਨਣਾ ਕਿ ਜਿਹੜੀ ਉਹ ਸਥਿਤੀ ਸੀ ਉਹ 2023 ਦੇ ਅਤੇ 2024 ਦੇ ਸ਼ੁਰੂਆਤੀ ਹਿੱਸੇ ਦੇ ਵਿੱਚ ਗੁਜ਼ਰ ਚੁੱਕੀ ਆ, ਅਤੇ ਜਿਹੜੇ ਆਉਂਦਾ ਅਗਲਾ 1.5 ਸਾਲ ਆ, ਅੰਟਿਲ ਦੀ ਐਂਡ ਆਫ 2026, ਜਾਂ ਅਗਲਾ ਕੀ ਹੋ ਗਿਆ ਉਹ 2.5 ਸਾਲ 2.5 ਸਾਲ, ਉਹਦੇ ਵਿੱਚ ਹੁਣ ਵਿਆਜ ਦਰਾਂ ਦਾ ਓਨਾ ਜ਼ਿਆਦਾ ਉਚੇਰੇ ਪੱਧਰ 'ਤੇ ਰਹਿਣ ਦਾ ਖਤਰਾ ਨਹੀਂ ਆ ਜੋ ਕਿ 2 ਸਾਲ ਪਹਿਲਾਂ ਪ੍ਰੋਜੈਕਟ ਕੀਤਾ ਜਾ ਰਿਹਾ ਸੀ। ਸੋ ਮੇ ਬੀ ਜਿਹੜਾ ਇੱਕ ਉਹ ਕੰਸਰਨ ਆ ਉਹ ਓਵਰ ਬਲੋਨ ਆ ਕਿ 2026 ਤੱਕ ਵਧੀਆਂ ਹੋਈਆਂ ਪੇਮੈਂਟਸ ਲੋਕਾਂ ਤੋਂ ਭਾਰ ਝੱਲ ਨਹੀਂ ਹੋਣਾ, ਕਿ ਹੁਣ ਜਿਹੜੀ ਸਥਿਤੀ ਆ ਉਹ ਬਦਲ ਚੁੱਕੀ,
ਹਾਥੀ ਲੰਘ ਗਿਆ,
ਪੂੰਛ ਬਾਕੀ ਆ, ਪਰ ਪੂੰਛ ਤੁਸੀਂ ਵੱਢ ਨਹੀਂ ਸਕਦੇ, ਪੂੰਛ ਵੀ ਹੌਲੀ ਹੌਲੀ ਜਾਂਦੀ ਜਾਂਦੀ ਨਿਕਲੇਗੀ।
ਇਹਦੇ ਵਿੱਚ ਹਾਥੀ ਨੂੰ ਪੁੱਛ ਲਓ,
ਨਹੀਂ ਨਹੀਂ ਹਾਥੀ ਨਾਰਾਜ਼ ਹੋ ਜਾਊ।
ਇਹਦੇ ਵਿੱਚ ਹੁਣ ਇਹਨਾਂ ਨੇ ਔਸਫੀ ਨੇ ਕੀ ਕਿਹਾ, ਕਹਿੰਦੇ 2-3 ਗੱਲਾਂ, ਇੱਕ ਤਾਂ ਕੰਸਰਨ ਇਹ ਬਣਿਆ ਹੋਇਆ ਸੀ ਵੀ ਜਦੋਂ ਹੁਣ ਵਿਆਜ ਦਰਾਂ ਬਹੁਤ ਵਧੀਆਂ ਅਤੇ ਮੋਰਗੇਜ ਪੇਮੈਂਟਸ ਆਪਣੀਆਂ ਭੁਗਤਾਉਣ ਵਾਸਤੇ ਕੈਨੇਡੀਅਨਸ ਕਿਤੇ ਕ੍ਰੈਡਿਟ ਕਾਰਡ ਅਤੇ ਆਪਣੀਆਂ ਲਾਈਨਸ ਆਫ ਕ੍ਰੈਡਿਟ ਦੇ ਵਿੱਚੋਂ ਜ਼ਿਆਦਾ ਪੈਸੇ ਨਾ ਕੱਢਣ ਲੱਗ ਪੈਣ ਆਪਣੀਆਂ ਪੇਮੈਂਟਸ ਨੂੰ ਚੱਲਦਾ ਰੱਖਣ ਲਈ, ਕਹਿੰਦੇ ਇੱਦਾਂ ਨਹੀਂ ਹੋਇਆ। ਸੋ ਇਹ ਵੀ ਗੱਲ ਔਸਫੀ ਨੇ ਕਹੀ ਹੈ, ਕਹਿੰਦੇ ਕਿ ਠੀਕ ਹੀ ਆ, ਕਹਿੰਦੇ ਕੋਈ ਬਹੁਤ ਜ਼ਿਆਦਾ ਵਾਧਾ ਨਹੀਂ ਹੋਇਆ ਕ੍ਰੈਡਿਟ ਕਾਰਡ ਅਤੇ ਲਾਈਨਸ ਆਫ ਕ੍ਰੈਡਿਟ ਦੇ ਵਿੱਚ।
ਵਾਸੂ ਜੀ, ਮੈਟਰੋ ਵੈਨਕੂਵਰ ਦੇ ਵਿੱਚ ਤਕਰੀਬਨ 40% ਹੋਮ ਓਨਰਸ ਅਜਿਹੇ ਨੇ ਜਿਨ੍ਹਾਂ ਦੇ ਘਰ ਮੋਰਗੇਜ ਫਰੀ ਨੇ, ਸੋ ਇੱਕ ਉਹ ਵੀ ਪਹਿਲੂ ਹੈਗਾ। ਪਰ ਇਹ ਆਪਣੇ ਆਪ ਦੇ ਵਿੱਚ ਬੜਾ ਇੰਟਰਸਟਿੰਗ ਵਰਤਾਰਾ ਕਿ ਲੋਕਾਂ ਨੇ ਔਖਿਆਂ ਸੌਖਿਆਂ ਜਿੱਦਾਂ ਮਰਜ਼ੀ ਕਰਕੇ ਘਰਾਂ ਦੀਆਂ ਕਿਸ਼ਤਾਂ ਨਹੀਂ ਟੁੱਟਣ ਦਿੱਤੀਆਂ, ਤਾਂਹੀਓ ਦੇਖੋ ਆਟੋ ਸੇਲਸ, ਵਹੀਕਲ ਸੇਲਸ ਦੀ ਇੰਡਸਟਰੀ ਮੱਠੀ ਪਈ। ਇਹ ਪਹਿਲਾਂ ਵੀ ਇੱਕ ਰਿਪੋਰਟ ਆਈ ਸੀ ਕਿ ਹੋਰ ਪਾਸਿਓਂ ਲੋਕਾਂ ਦੀਆਂ ਪੇਮੈਂਟਸ ਭਾਵੇਂ ਟੁੱਟ ਗਈਆਂ, ਪਰ ਜਿੱਦਾਂ ਕਿੱਦਾਂ ਔਖੇ ਸੌਖੇ ਘਰਾਂ ਦੀ ਕਿਸ਼ਤ ਲੋਕਾਂ ਨੇ ਚੱਲਦੀ ਰੱਖੀ ਆ, ਕਿਉਂਕਿ ਅਫਕੋਰਸ ਵਾਸੂ ਜੀ, ਜੇ ਘਰ ਦੀ ਕਿਸ਼ਤ ਟੁੱਟ ਜਾਂਦੀ ਆ ਉਹਦੇ ਨਾਲ ਸਮੱਸਿਆਵਾਂ ਹੋਰ ਬਹੁਤ ਵੱਡੀਆਂ ਪੈਦਾ ਹੁੰਦੀਆਂ, ਅਤੇ ਲੋਕਾਂ ਦੀ ਉਸ ਰੈਜ਼ੀਲੀਅੰਸ ਦਾ ਓਵਰਆਲ ਜੇ ਕੈਨੇਡੀਅਨ ਅਰਥਚਾਰੇ ਦੇ ਵਿੱਚ ਵੇਖੀਏ ਤਾਂ ਇੱਕ ਬਹੁਤ ਵੱਡੀ ਸਿਰਦਰਦੀ ਤੋਂ, ਇੱਕ ਬਹੁਤ ਵੱਡੇ ਅਸਹਿ ਝਟਕੇ ਤੋਂ ਬਚਾਅ ਹੋ ਗਿਆ।
ਆਈ ਥਿੰਕ ਇਹ ਬੜੀ ਇੰਪੋਰਟੈਂਟ ਗੱਲ ਆ, ਕਿਉਂਕਿ ਅਸੀਂ ਜਦੋਂ ਕੰਪੇਅਰ ਕਰਦੇ ਹਾਂ ਅਮਰੀਕਾ ਨਾਲ, ਅਮਰੀਕਾ 'ਚੋਂ ਹਮੇਸ਼ਾ ਆਪਾਂ ਕੰਪੈਰੇਟਿਵਲੀ ਇਹ ਦੇਖਿਆ ਕਿ ਕੰਜ਼ਿਊਮਰ ਸਪੈਂਡਿੰਗ ਬਹੁਤ ਜ਼ਿਆਦਾ ਵਧੀ ਰਹੀ। ਉਹਦੇ ਪਿੱਛੇ ਕਾਰਨ ਸ਼ਾਇਦ ਇਹੀ ਹੈ ਕਿ ਉੱਥੇ ਮੌਰਗੇਜ ਦਾ ਬੋਝ ਇੰਨਾ ਜ਼ਿਆਦਾ ਨਹੀਂ ਹੈ,
ਕਿਉਂਕਿ 30 ਸਾਲਾਂ ਦੇ ਲੌਕ ਰੇਟਸ ਨੇ।
ਸੋ ਇੱਥੇ ਆਪਣੇ ਸ਼ਾਇਦ ਮੌਰਗੇਜਸ ਦਾ ਖਰਚਾ ਪੂਰਾ ਕਰਨ ਵਾਸਤੇ ਹੀ, ਪੇਮੈਂਟਸ ਨੂੰ ਚੱਲਦਾ ਰੱਖਣ ਲਈ, ਕੈਨੇਡੀਅਨਸ ਨੇ ਆਪਣੇ ਬਾਕੀ ਖਰਚੇ ਕਰਟੇਲ ਕੀਤੇ। ਇਸ ਕਰਕੇ ਇੱਥੇ ਜਿਹੜੀ ਹਾਊਸ ਹੋਲਡ ਸਪੈਂਡਿੰਗ ਸੀ ਉਹ ਘਟੀ, ਉਹਦੇ ਨਾਲ ਇਕਨੋਮੀ ਸਾਡੀ ਜ਼ਿਆਦਾ ਸਲੋ ਡਾਊਨ ਹੋਈ, ਪਰ ਅਮਰੀਕਾ ਦੇ ਵਿੱਚ ਜਿਹੜਾ ਕੰਜ਼ਿਊਮਰ ਸਪੈਂਡਿੰਗ ਜ਼ਿਆਦਾ ਬਣੀ ਰਹੀ ਉਹ ਸ਼ਾਇਦ ਇਸੇ ਕਰਕੇ।
ਜੀ ਜੀ ਬਿਲਕੁਲ, ਵਸੜੀ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਥੈਂਕ ਯੂ ਵੈਰੀ ਮਚ।